इन सभी कामों से कोई नुकसान तो नहीं है, लेकिन ओंटेरियो में कोविड-19 फैलाने में इनका अच्छा खासा योगदान है। सामुदायिक स्तर पर फैलने से ज्यादा लोग बीमार हो रहे हैं, हमारे अस्पतालों पर बोझ बढ़ने की आशंका है और हम पर भी खतरा मंडरा रहा है। टीके से हम सुरक्षित रहेंगे, लेकिन जब तक टीका सभी को मिलेगा तब तक हमें स्वास्थ्य सलाह और निर्देशों को मानना चाहिए, यानी घरेलू सामान खरीदने जैसे जरूरी काम न हो तो बाहर न जाएं, घर पर रहें, सुरक्षित रहें, जिंदगियां बचाएं। ओंटेरियो सरकार द्वारा जनहित में जारी।
शाहजी रेक्सडेल हुंडे पे लेनी हो सोनाटा एलेंट्रा या फिर 300 सेंटा पे, जल्दी से शाह अहमद को अभी फोन मिला लो रे, क्योंकि शाहजी अब रेक्सडेल हुंडे पे।
कारों के जादूगर शाह अहमद अब रेक्सडेल हुंडे पर हैं और शाहजी से बेटर प्राइस और सर्विस आपको कहीं नहीं मिलेगी। कॉल करो 416-817-2720
क्योंकि शाहजी रेक्सडेल हुंडे पे।
770 एमदे प्यारी प्यारी श्रोतियो, मेरा जनी के डॉक्टर नरेंद्र रवि दा आप सब नू प्यार भरिया नमस्कार, सलाम अलैकुम ते सत श्री अकाल। जिवें कि तुहानू पता ही है कि आपां हर इतवार नू 4 बजे तो लैके 5 बजे तक माइंड एंड बॉडी प्रोग्राम लैके तुहाडी सेवा च हाजिर हुंदे आ। संडे नू असी कोशिश करदे हुंदे आ कि वख वख जिहड़े संत महात्मा ने उन्हां दे उत्ते आपां गल्लबात करिए, उन्हां दी लाइफ दे बारे थोड़ा जिहा गल करदे आ, फिर उन्हां दीआं रिलीजियस टीचिंग्स की ने, स्पिरिचुअल टीचिंग्स की ने। ज़्यादा तां जिहड़ा मेरा कोशिश हुंदी है उही हुंदी है कि उन्हां दीआं जिहड़ीआं रूहानी टीचिंग्स ने उह की ने। वैसे तो जिन्ने भी दुनिया के संत महात्मा परफेक्ट मास्टर औलिया मुरशिद पैदा हुए ने, यह गल मैं दावे नाल कहना कि सब दियां रूहानी जिहड़ियां टीचिंग्स ने वो सेम हुंदियां ने, भावें वर्ड्स दे विच डिफरेंस हुंदा, एग्जाम्पल दे विच डिफरेंस हुंदा, पर जिहड़ा उन्हां दा गुद्दा हुंदा, जिहड़ा बेस हुंदा, वह सारयां दे सारयां दा जिन्ने भी संत महात्मा होए ने, परफेक्ट मास्टर होए ने, किसी भी धर्म चो आए होन, किसी भी जात चो आए होन, किसी भी देश दे रहन वाले होन, वो सब दा जिहड़ा संदेश है वो इको ही हुंदा, इको ही उपदेश हुंदा। पिछले हफ्ते आपां गल कीती सीगी संत नामदेव दे बारे, जिहड़े कि महाराष्ट्र दे विच पैदा होए सीगे, उन्हां दी आपां 2-3 साखियां भी गलबात कीती सी, ते नाल मैं दस्या सीगा भी अज जिहड़ा अपना रेडियो प्रोग्राम है वह संत पलटू साहब के उपर होएगा। संत पलटू साहब यह यूपी के अंदर एक बहुत ही उच्च कोटि के महात्मा होए ने, बड़ी जिहड़ा मेरा PhD का थीसिस भी सीगा उहदे विच जिहड़े मेन दो मैं परफेक्ट सेंट्स नूं लिया सी, एक पलटू साहब नूं, एक स्वामी शिवदयाल जी नूं। सो पलटू साहब जिहड़े सीगे वह लेटैसट ने, उहदा मैं तुहानूं बैकग्राउंड भी दस दिंदा भी क्यों पलटू साहब चूज़ कीता सीगा। मैं उहदे विच लिखिआ वा भी है कि जदों असीं छोटे हुंदे सीगे, मतलब मैं अपने आप नूं दसण दी कोशिश कीती है भी जदों असीं छोटे हुंदे सी अपने माँ बाप दे नाल, असीं क्योंकि मैं बरनाले तों रहिण वाला, माँ बाप दे नाल अपने भैन भरावां दे नाल दशहरे तों थोड़े दिन पहलां रामलीला देखण जांदे हुंदे सी। साढ़े उत्थे रामलीला हुंदी सीगी, जदों वह रामलीला हुंदी सीगी असी खेसियां कह लो जां कंबल कह लो जां शॉल दे बुकल मार के फर्श ते बह जाणा ते मूंगफलियां खाई जाणियां ते रामलीला देखनी। उदों यह विश्वास दिमाग च बैठा सी छोटे हुंदे कि जिहड़ा परमात्मा है जिन्हें सारी दुनिया नूं पैदा कीता है वह रामचंद्र ने, उन्हां दे हत्थ च तीर कमान है। पर जदों गर्मियां हुंदियां तां उत्थों मथुरा वृंदावन दे उपरों यूपी दे विच्चों वह रासलीला करन वाले लोग आउंदे सीगे ते उह पुतलियां दे डांस कराउंदे हुंदे, ते उस वेले जो रासलीला करदे हुंदे सीगे ते उह कृष्ण जी दी लीला पाउंदे, गोपियां दे डांस करदे, ते फिर यकीन आउंदा भी सारी दुनिया नूं कृष्ण जी ने पैदा कीता है, उन्हां दे हत्थ च उंगली उत्ते सुदर्शन चक्कर है। सो यह गल उदों विश्वास सीगी भी रामचंद्र ते कृष्ण जी ने ही सारी दुनिया नूं पैदा कीता है। फिर थोड़े जे होर वड्डे होए, गुरद्वारा साहब जाण दा मौका मिलिया, उत्थे जांदे हुंदे ते उत्थे फिर 10 गुरु साहिबानां दीआं गुरु नानक साहब तों लै के गुरु गोबिंद सिंह जी महाराज दी बाणी सुननी, फिर पता लग्गिया भी नहीं इहदा गुरु साहब भी सीगे। फिर जदों अगे जाके यूनिवर्सिटी च पढ़े ते कंपैरेटिव रिलीजन स्टडी करन दी कोशिश कीती, उदों जीसस क्राइस्ट नूं पढ़िया, मुहम्मद साहब नूं पढ़िया, तुंग साहब नूं पढ़िया, होर बड़े महात्मा पढ़े, फिर देखिया भी ये भी परमात्मा ने। सो फिर परमात्मा है की, सो उदो असी महसूस किया जो फिर रिसर्च की भी परमात्मा किसी शरीर नु नहीं कहते, परमात्मा शरीर दे विच जिहड़ी ताकत है उन्हों परमात्मा कहने जी। सो सीधे साधे लफ्जां च किया जिन्हें भी, चाहे तुसी जैन धर्म पढ़ लो, चाहे बुद्ध धर्म पढ़ लो, चाहे इस्लाम पढ़ लो, चाहे जुरास्टेरियन पढ़ लो, चाहे तुसी सूफीज़म पढ़ लो, हिंदुइज़म पढ़ लो, सिखिज़म पढ़ लो, बौद्धिज़म पढ़ लो, जिहड़े मर्जी पढ़ लो, उस सारे दे विच इक गल कॉमन है कि जिहड़ा रब है, क्योंकि जे देखा जाए कि गुरु नानक साहब 1469 दे विच पैदा होए, इहदा मतलब रब उदू पहलां तां सीगा ना, रामचंद्र जी उदू पहलां होए, रब तां उदों भी सीगा। सो रब है कि जिहड़ा असी, क्योंकि जिहड़ा साडा शरीर है इहदे विच जिहड़ी ताकत है उस ताकत नूं आपां रब कहने आ। जदों गुरु नानक साहब सी, जदों कृष्ण जी सी, जदों रामचंद्र जी सी, जदों जी सी साहब सी, जदों मुहम्मद साहब सीगे, ਉਹ ਜਦੋਂ ਸਰੀਰ ਦੇ ਵਿੱਚ ਸੀਗੇ ਉਹਨਾਂ ਦੇ ਵਿੱਚ ਜਿਹੜੀ ਆਤਮਾ ਹੈਗੀ, ਸੋਲ ਹੈਗੀ, ਰੂਹ ਹੈਗੀ, ਉਹ ਜਾਗ ਪਈ, ਅਵੇਕਨ ਹੋ ਗਈ, ਐਕਟਿਵ ਹੋ ਗਈ। ਸੋ ਜਦੋਂ ਐਕਟਿਵ ਹੋ ਗਈ ਉਹ ਪਰਮਾਤਮਾ ਦੇ ਰੂਹ ਬਣ ਗਏ। ਸੋ ਉਸ ਗੱਲਾਂ ਨੂੰ, ਕਿਉਂਕਿ ਜੋ ਰਾਮਚੰਦਰ ਜੀ ਅਯੋਧਿਆ 'ਚ ਪੈਦਾ ਹੋਏ ਅਤੇ ਕ੍ਰਿਸ਼ਨ ਜੀ ਮਥੁਰਾ ਵਿੰਦਰਾਵਨ ਦੇ ਵਿੱਚ ਪੈਦਾ ਹੋਏ, ਹੌਲੀ 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 ਉਹਨਾਂ ਦੀਆਂ ਸਪਿਰਚੁਅਲ ਟੀਚਿੰਗ ਸੀ, ਲੋਕ ਉਹਨੂੰ ਭੁੱਲਣਾ ਸ਼ੁਰੂ ਹੋ ਗਏ, ਅਤੇ ਉੱਥੇ ਅਯੋਧਿਆ ਦੇ ਵਿੱਚ ਪਲਟੂ ਸਾਹਿਬ ਪੈਦਾ ਹੋਏ ਅਤੇ ਮਥੁਰਾ ਵਿੰਦਰਾਵਨ ਦੇ ਵਿੱਚ ਸਵਾਮੀ ਸ਼ਿਵਦਿਆਲ ਸਿੰਘ ਜੀ ਪੈਦਾ ਹੋਏ। ਉਹਨਾਂ ਨੇ ਸਾਨੂੰ ਰੂਹਾਨੀਅਤ ਨੂੰ ਸਿੰਪਲ ਭਾਸ਼ਾ 'ਚ ਸਮੇਂ ਦੇ ਮੁਤਾਬਕ ਸਮਝਾਉਣ ਦੀ ਕੋਸ਼ਿਸ਼ ਕੀਤੀ। ਸੋ ਜਿਹੜੀ ਪਲਟੂ ਸਾਹਿਬ ਨੇ ਅਯੋਧਿਆ ਵਿੱਚ ਪੈਦਾ ਹੋਏ ਸੀਗੇ, ਇੱਕ ਪਿੰਡ ਦਾ ਨਾਂ ਹੈ ਨੰਗਾ ਜਲਾਲਪੁਰ, ਫੈਜ਼ਾਬਾਦ ਡਿਸਟ੍ਰਿਕਟ ਹੈ, ਉਹਦੇ ਵਿੱਚ ਇਹ ਪੈਦਾ ਹੋਏ ਸੀ, ਅਯੋਧਿਆ ਵਿੱਚ, ਯੂਪੀ ਦੇ ਵਿੱਚ, ਅਤੇ 1710 ਨੂੰ ਕਿਹਾ ਜਾਂਦਾ ਹੈ। 100% ਤਾਂ ਮੈਂ ਗਰੰਟੀ ਨਹੀਂ ਕਹਿ ਸਕਦਾ, ਜਿੰਨੀ ਕੁ ਮੈਂ ਰਿਸਰਚ ਕੀਤੀ ਉਹ 'ਚ ਕਾਮਨ ਇਹੀ ਹੈ ਕਿ 1710 ਦੇ ਵਿੱਚ ਇਹ ਪੈਦਾ ਹੋਏ ਅਤੇ 1780 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀ। ਡੈਥ ਵੀ ਬੜੀ ਟ੍ਰੈਜਿਕ ਹੈ, ਕਿਉਂਕਿ ਇਹੀ ਹੈ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਨੇ, ਬਹੁਤ ਪਹੁੰਚੇ ਹੋਏ ਹੁੰਦੇ ਨੇ, ਉਹਨਾਂ ਦਾ ਅੰਤ ਮਾੜਾ, ਕਿਉਂਕਿ ਅਸੀਂ ਦੁਨੀਆਂ ਦੇ ਲੋਕ ਬੜੇ ਜ਼ਾਲਮ ਹਾਂ। ਅਸੀਂ ਸੋਚਦੇ ਹਾਂ ਵੀ ਅਸੀਂ ਨਹੀਂ ਕੀਤਾ ਸੀ, ਕਿਉਂ ਨਹੀਂ ਕੀਤਾ ਸੀ, ਹੁਣ ਵੀ ਕਰਦੇ ਹਾਂ, ਅਤੇ ਜਦੋਂ ਅਸੀਂ ਦੂਜੇ ਜਾਮੇ ਸੀ ਉਦੋਂ ਵੀ ਕਰਦੇ। ਦੇਖੋ ਨਾ, ਪਲਟੂ ਸਾਹਿਬ ਦੀ ਦੁਕਾਨ ਸੀ ਛੋਟੀ ਜਿਹੀ, ਕਿ ਉਹਨੂੰ ਅੱਗ ਲਗਾ ਕੇ ਵਿੱਚ ਹੀ ਸਾੜਤਾ। ਜੀਸਸ ਕ੍ਰਾਈਸਟ ਨੂੰ ਸੂਲੀ 'ਤੇ ਚੜਾ ਕੇ ਕਿੱਲਾਂ ਠੋਕੀਆਂ ਸੀ, ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪਿਲਾਤਾ, ਪੰਜਵੀਂ ਪਾਤਸ਼ਾਹੀ ਨੂੰ ਤੱਤੇ ਤਵਿਆਂ 'ਤੇ ਬਿਠਾ ਕੇ ਗਰਮ ਰੇਤ ਦੇ ਕੜਛੇ ਪਾਏ, ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਅਸੀਂ ਨੀਹਾਂ ਦੇ ਵਿੱਚ ਨਾਲ ਲਿਆ ਵੀ ਕੰਧ ਨਾਲ ਬਿੰਗੀ ਹੋ ਜਾਵੇ, ਗੋਡੇ ਛਿਲਦੇ। ਅਸੀਂ ਕਿਸ ਤਰ੍ਹਾਂ ਦੇ ਕੰਮ ਕਰਦੇ ਹਾਂ? ਗੁਰੂ ਨਾਨਕ ਸਾਹਿਬ ਨੂੰ ਅੱਜ ਨਾਕਰਾ ਕਰਦੇ ਹਾਂ, ਉਸ ਵੇਲੇ ਅਸੀਂ ਪੱਥਰ ਮਾਰਦੇ ਸੀ, ਕੁਰਾਈਆ ਕਹਿੰਦੇ ਸੀਗੇ। ਸੋ ਇਹ ਜਿੰਨੇ ਵੀ ਪੂਰਨ ਸੰਤ ਮਹਾਤਮਾ ਹੋਏ ਨੇ, ਇਹਨਾਂ ਦਾ ਕੀ ਹੁੰਦਾ? ਇਹ ਸਾਨੂੰ ਦੁਨੀਆਂ 'ਚੋਂ ਸਾਨੂੰ ਸਮਝਾ ਕੇ ਸਾਨੂੰ ਕੱਢਣ ਲਈ ਆਉਂਦੇ ਨੇ ਵੀ ਤੁਹਾਡਾ ਇਹ ਦੁਨੀਆਂ ਦੇ ਵਿੱਚ ਨਾ ਫਿਰੋ, ਅਤੇ ਤੁਹਾਡਾ ਜਿਹੜਾ ਪਰਮਾਤਮਾ ਤੁਹਾਡੇ ਅੰਦਰ ਬੈਠਾ, ਸੋ ਤੁਸੀਂ ਉਸ ਪਰਮਾਤਮਾ ਦੀ ਪਹਿਚਾਣ ਕਰੋ। ਸੋ ਪਲਟੂ ਜਿਹੜਾ ਹੈ, ਪਲਟੂ ਸਾਹਿਬ ਜਿਹੜਾ ਸੀਗਾ ਇਹਨਾਂ ਦਾ, ਪਲਟੂ ਵਾਜ ਨਾਟ ਹਿਜ਼ ਓਰੀਜਨਲ ਨੇਮ, ਉਹਦਾ ਅਸਲੀ ਨਾਂ ਨਹੀਂ ਸੀਗਾ ਪਲਟੂ, ਕਿਉਂਕਿ ਪਲਟੂ ਸਾਹਿਬ ਦੇ ਜਿਹੜੇ ਮਾਸਟਰ ਸੀਗੇ ਗੋਬਿੰਦ ਸਾਹਿਬ, ਉਹਨਾਂ ਤੋਂ ਜਦੋਂ ਦੀਕਸ਼ਾ ਲਿੱਤੀ, ਨਾਮਦਾਨ ਲਿਆ, ਤਾਂ ਇਹਨਾਂ ਨੇ ਸਾਰਾ ਦਿਨ ਗਿਆਨ ਸਮਾਧੀ 'ਚ ਬੈਠੇ ਰਹਿੰਦੇ, ਚੌਂਕੜੀ ਮਾਰ ਕੇ ਬੈਠੇ ਰਹਿੰਦੇ ਸੀਗੇ, ਅਤੇ ਬੜੀ ਛੇਤੀ ਇਹਨਾਂ ਦੀ ਜਿਹੜੀ ਅਟੈਨਸ਼ਨ ਸੀਗੀ ਉਹ ਅੰਦਰ ਨੂੰ ਲੱਗਣ ਲੱਗ ਗਈ, ਅੰਦਰ ਹੀ ਇਹਨਾਂ ਦਾ ਜੁੜ ਗਿਆ ਪਰਮਾਤਮਾ ਦੇ ਵਿੱਚ। ਸੋ ਜਦੋਂ ਗੁਰੂ ਇਹਨਾਂ ਦੇ ਜਿਹੜੇ ਸੀ ਗੋਬਿੰਦ ਦਾਸ ਨੇ ਦੇਖਿਆ ਕਿ ਹਾਉ ਪਲਟੂ ਹੈ ਟਰਨਡ ਹਿਜ਼ ਅਟੈਨਸ਼ਨ ਇਨਵਰਡਸ ਟੂ ਦਾ ਲਾਰਡ, ਅੰਦਰ ਵੜਨ ਲੱਗ ਗਏ, ਅੰਦਰ ਧਿਆਨ ਲੱਗਣ ਲੱਗ ਗਿਆ, ਫਰੋਮ ਆਊਟਰ ਵਰਲਡ ਟੂ ਦਾ ਇਨਰ ਵਰਲਡ, ਦੈਟ ਇਜ਼ ਵੀ ਕਹਿੰਦੇ ਪਲਟ ਗਿਆ, ਪਲਟ ਗਿਆ ਕਿ ਬਾਹਰੋਂ ਨਿਕਲ ਕੇ ਅੰਦਰ ਨੂੰ ਪਲਟ ਗਿਆ। ਸੋ ਦੈਟਸ ਵਾਈ ਹਿਜ਼ ਮਾਸਟਰ ਕਾਲਡ ਹਿਮ ਪਲਟੂ ਸਾਹਿਬ, ਪਲਟੂ ਤੋਂ ਪਲਟੂ ਸਾਹਿਬ ਬਣ ਗਿਆ। ਸੋ ਉਹੀ ਨਾਂ 'ਤੇ ਪ੍ਰਚਲਿਤ ਹੈ ਜੀ। ਸੋ ਪਲਟੂ ਦਾ ਐਕਚੁਲੀ ਪਲਟੂ ਸਾਹਿਬ ਨੇ ਖੁਦ ਵੀ ਦੱਸਿਆ ਕਿ ਪਲਟੂ ਦਾ ਕੀ ਮਤਲਬ ਹੈ, ਕਿ ਪਲਟੂ ਪਲਟੂ ਕਿਆ ਕਰੇ, ਕਹਿੰਦਾ ਆਏ ਨਾ ਕੋਈ ਪਲਟੂ 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 ਕਿਆ ਕਰੇ, ਮਨ ਕੋ ਡਾਰੇ ਧੋਏ, ਆਪਣੇ ਮਨ ਨੂੰ ਸਾਫ਼ ਕਰੋ, ਮਨ ਨੂੰ ਪਵਿੱਤਰ ਕਰੋ, ਉਹਨੂੰ ਕਹਿੰਦੇ ਨੇ ਪਲਟੂ। ਪਲਟੂ ਪਲਟੂ ਕਿਆ ਕਰੇ, ਮਨ ਕੋ ਡਾਰੇ ਧੋਏ, ਕਾਮ ਕ੍ਰੋਧ ਕੋ ਮਾਰ ਕਰ ਸੋਈ ਪਲਟੂ ਹੋਏ, ਜਿਹਨੇ ਆਪਣਾ ਕਾਮ ਕ੍ਰੋਧ ਮਾਰ ਲਿਆ, ਮਨ ਨੂੰ ਸਾਫ਼ ਕਰ ਲਿਆ, ਉਹੀ ਪਲਟੂ, ਉਹੀ ਪਲਟ ਗਿਆ। ਸੋ ਇਹ ਪਲਟੂ ਸਾਹਿਬ ਦਾ ਨਾਂ ਹੈ। ਸੋ ਆਪਾਂ ਬਾਈ ਪ੍ਰੋਫੈਸ਼ਨ ਤੁਹਾਨੂੰ ਦੱਸਤਾ ਵੀ ਇਹ ਦੁਕਾਨਦਾਰੀ ਦਾ ਕੰਮ ਕਰਦੇ ਸੀਗੇ, ਕਾਸਟ ਇਹਨਾਂ ਦੀ ਬਾਣੀਆਂ ਸੀਗੀ। ਸੋ ਇਹਨਾਂ ਨੇ ਖੁਦ ਵੀ ਲਿਖਿਆ ਪਲਟੂ ਸਾਹਿਬ ਨੇ, ਪਲਟੂ ਦਾਸ ਇੱਕ ਬਾਣੀਆਂ ਰਹੇ ਅਬਦ ਕੇ ਬੀਚ, ਅਬਦ ਕਹਿੰਦੇ ਨੇ ਅਯੋਧਿਆ ਨੂੰ, ਪਲਟੂ ਦਾਸ ਇੱਕ ਬਾਣੀਆਂ ਰਹੇ ਅਬਦ ਕੇ ਬੀਚ,
ਫਿਰ ਇੱਕ ਥਾਂ ਤੇ ਹੋਰ ਕਹਿੰਦੇ ਨੇ ਮੈਂ ਹੂੰ ਪਲਟੂ ਬਾਣੀ ਆ ਆਮ ਪਲਟੂ ਇਹ ਗਰੋਸਰ ਗਰੋਸਰ ਕਹਿੰਦੇ ਨਾ ਗਰੋਸਰੀ ਦਾ ਸਟੋਰ ਗਰੋਸਰ ਗਰੋਸਰ ਮੀਨਸ ਦੁਕਾਨਦਾਰ ਆਮ ਪਲਟੂ ਇਹ ਗਰੋਸਰ ਸੋ ਪਲਟੂ ਸਾਹਿਬ ਦੀ ਜਿਹੜੀ ਹੁਣ ਤੱਕ ਆਪਾਂ ਗੱਲਬਾਤ ਕੀਤੀ ਹੈ ਬੇਸਿਕ ਜਿਹੜੀ ਲਾਈਫ ਦੇ ਬਾਰੇ ਕਿ ਪਲਟੂ ਸਾਹਿਬ 1710 ਚ ਪੈਦਾ ਹੋਏ 1780 ਚ ਮਰ ਗਏ ਯੂਪੀ ਦੇ ਵਿੱਚ ਫੈਜ਼ਾਬਾਦ ਡਿਸਟ੍ਰਿਕਟ ਦੇ ਵਿੱਚ ਜਿਹੜਾ ਜਲਾਲਪੁਰ ਨੰਗਾ ਜਲਾਲਪੁਰ ਹੈ ਉੱਥੇ ਪੈਦਾ ਹੋਏ ਸੀਗੇ ਡੈਥ ਇਹਨਾਂ ਦੀ ਇਹਨਾਂ ਨੂੰ ਦੁਕਾਨ ਸੁੱਤੇ ਪਏ ਸੀ ਅੱਗ ਲਗਾ ਦੀ ਵਿੱਚ ਹੀ ਸਾੜਤਾ ਹਾਂਜੀ ਪਲਟੂ ਇਹਨਾਂ ਦਾ ਅਸਲੀ ਨਾਂ ਨਹੀਂ ਸੀ ਉਹਦਾ ਮਤਲਬ ਇਹ ਹੈ ਕਿ ਇਹਨਾਂ ਦਾ ਜਿਹੜਾ ਸੁਰਤ ਸੀਗੀ ਉਹ ਅੰਦਰ ਲੱਗੀ ਰਹਿੰਦੀ ਸੀ ਇਸ ਕਰਕੇ ਗੁਰੂ ਨੇ ਖੁਸ਼ ਹੋ ਕੇ ਇਹਨਾਂ ਦਾ ਨਾਂ ਪਲਟੂ ਰੱਖ ਦਿੱਤਾ ਇਹ ਇਹਨਾਂ ਦੀ ਥੋੜ੍ਹੀ ਜਿਹੀ ਹਿਸਟਰੀ ਹੈ ਲਾਈਫ ਦੇ ਬਾਰੇ ਹੈ ਹੁਣ ਆਪਾਂ ਕਿਉਂਕਿ ਰੂਹਾਨੀਅਤ ਦੇ ਬਾਰੇ ਗੱਲ ਕਰਨੀ ਹੈ ਸੋ ਬਿਫੋਰ ਆਈ ਸਟਾਰਟ ਦਿਸ ਥਿੰਗ ਲੈਟਸ ਹੀਅਰ ਦਾ ਫਸਟ ਸੌਂਗ ਅਬਾਊਟ ਗੋਡ
ਅਵਲ ਅੱਲਾ ਨੂਰ ਉਬਾਇਆ ਅਵਲ ਅੱਲਾ ਨੂਰ ਉਬਾਇਆ ਕੁਦਰਤ ਕੇ ਸਭ ਬੰਦੇ ਅਵਲ ਅੱਲਾ ਨੂਰ ਉਬਾਇਆ ਕੁਦਰਤ ਕੇ ਸਭ ਬੰਦੇ
ਵੈਲਕਮ ਬੈਕ ਸੋ ਆਪਾਂ ਅੱਜ ਮਹਾਨ ਜਿਹੜੇ ਸੰਤ ਸੀਗੇ ਯੂਪੀ ਦੇ ਅੰਦਰ ਪਲਟੂ ਸਾਹਿਬ ਉਹਨਾਂ ਦੀ ਜੀਵਨੀ ਦੇ ਬਾਰੇ ਗੱਲਬਾਤ ਕਰ ਰਹੇ ਸੀਗੇ ਹੁਣ ਆਪਾਂ ਰੂਹਾਨੀਅਤ ਦੇ ਬਾਰੇ ਛੋਟੇ ਛੋਟੇ ਜਿਹੜੇ ਉਹਨਾਂ ਦੇ ਪੁਆਇੰਟਸ ਨੇ ਸਾਰੇ ਤਾਂ ਆਪਾਂ ਕਵਰ ਕਰ ਹੀ ਨਹੀਂ ਸਕਦੇ ਸਾਰੇ ਤਾਂ ਆਪਾਂ ਨੂੰ 10 ਰੇਡੀਓ ਪ੍ਰੋਗਰਾਮ ਚਾਹੀਦੇ ਨੇ ਫਿਰ ਪੂਰੀ ਰੂਹਾਨੀਅਤ ਸਮਝ ਆਏਗੀ ਪਰ ਜੋ ਵੀ ਕੁਛ ਥੋੜ੍ਹੇ ਮੋਟੇ ਆਪਾਂ ਮੇਨ ਪੁਆਇੰਟ ਨੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪਲਟੂ ਸਾਹਿਬ ਨੇ ਰੂਹਾਨੀਅਤ ਦੇ ਬਾਰੇ ਸਭ ਤੋਂ ਪਹਿਲਾਂ ਇੱਕ ਗੱਲ ਕਹੀ ਕਿ ਗੋਡ ਇਜ਼ ਨੋ ਵੇਅਰ ਆਊਟਸਾਈਡ ਪਰਮਾਤਮਾ ਕਿਤੇ ਬਾਹਰ ਨਹੀਂ ਹੈ ਇਹ ਲੱਗਦੀ ਤੁਹਾਨੂੰ ਥੋੜ੍ਹੀ ਜਿਹੀ ਕੰਟਰਾਡਿਕਸ਼ਨ ਹੈ ਇਸ ਹਰੇਕ ਬੰਦਾ ਕਹਿੰਦਾ ਵੀ ਪਰਮਾਤਮਾ ਕਣ ਕਣ ਦੇ ਵਿੱਚ ਹੈ ਸੋ ਇਸ ਕਰਕੇ ਅਸੀਂ ਉਹਨੂੰ ਰੱਬ ਨੂੰ ਪਰਮਾਤਮਾ ਨੂੰ ਅੱਲਾ ਨੂੰ ਵਾਹਿਗੁਰੂ ਨੂੰ ਜੋ ਵੀ ਮਰਜ਼ੀ ਨਾ ਕਹੋ ਉਸ ਤਾਕਤ ਨੂੰ ਜਿਹਨੇ ਸਾਰੀ ਯੂਨੀਵਰਸ ਨੂੰ ਪੈਦਾ ਕੀਤਾ ਉਹਨੂੰ ਅਸੀਂ ਬਾਹਰ ਢੂੰਡਦੇ ਫਿਰਦੇ ਹਾਂ ਕੋਈ ਤੀਰਥਾਂ ਵਿੱਚ ਜਾਂਦਾ ਕੋਈ ਸਰੋਵਰਾਂ 'ਚ ਜਾਂਦਾ ਕੋਈ ਪਹਾੜਾਂ 'ਤੇ ਜਾਂਦਾ ਕੋਈ ਕਿਤੇ ਜਾਂਦਾ ਕੋਈ ਕਿਸੇ ਜਾਂਦਾ ਸੋ ਪਲਟੂ ਸਾਹਿਬ ਇਹ ਕਹਿੰਦੇ ਨੇ ਕਿ ਗੋਡ ਇਜ਼ ਨੋ ਵੇਅਰ ਆਊਟਸਾਈਡ ਕਿ ਪਰਮਾਤਮਾ ਕਿਤੇ ਬਾਹਰ ਨਹੀਂ ਉਹਨਾਂ ਨੇ ਐਗਜ਼ਾਮਪਲ ਦਿੱਤੀ ਉਹਨਾਂ ਦੀ ਬਾਣੀ ਦੇ ਵਿੱਚੋਂ ਮੈਂ ਸ਼ਬਦ ਲੈ ਰਹੇ ਹਾਂ ਪਲਟੂ ਸਾਹਿਬ ਕਹਿੰਦੇ ਤੀਰਥ ਮੇ ਬਹੁਤ ਹਮ ਖੋਜਾ ਤੀਰਥ ਮੇ ਬਹੁਤ ਹਮ ਖੋਜਾ ਉਹਾਂ ਤੋਂ ਕੁਛ ਨਹੀਂ ਪਾਇਆ ਪਲਟੂ ਸਾਹਿਬ ਕਹਿੰਦੇ ਨੇ ਕਿ ਤੀਰਥ ਮੇ ਬਹੁਤ ਹਮ ਖੋਜਾ ਉਹਾਂ ਤੋਂ ਕੁਛ ਨਹੀਂ ਪਾਇਆ ਕਿ ਮੈਂ ਬਹੁਤ ਸਾਰੇ ਤੀਰਥ ਸਥਾਨਾਂ 'ਤੇ ਗਿਆ ਹਾਲਾਂਕਿ ਯੂਪੀ ਦੇ ਵਿੱਚ ਤਾਂ ਬਹੁਤ ਤੀਰਥ ਸਥਾਨ ਨੇ ਕਹਿੰਦੇ ਮੈਂ ਬਹੁਤ ਤੀਰਥ ਸਥਾਨਾਂ 'ਤੇ ਗਿਆ ਰੱਬ ਦੀ ਖੋਜ ਕਰਨ ਦੇ ਲਈ ਉਹਾਂ ਤੋਂ ਕੁਛ ਨਹੀਂ ਪਾਇਆ ਮੈਨੂੰ ਉੱਥੇ ਕੁਝ ਨਹੀਂ ਮਿਲਿਆ ਲੌਂਗ ਡਿਡ ਆਈ ਸੀਕ ਹਿਮ ਇਨ ਹੋਲੀ ਪਲੇਸਿਸ ਬਟ ਆਈ ਕੁਡਨਟ ਫਾਊਂਡ ਹਿਮ ਅੱਗੇ ਕਹਿੰਦੇ ਨੇ ਮੂਰਤ ਕੋ ਪੂਜ ਪਛਤਾਨੇ ਨਜ਼ਰ ਮੇ ਕੁਛ ਨਹੀਂ ਆਇਆ ਕਹਿੰਦਾ ਮੈਂ ਮੂਰਤਾਂ ਦੀ ਮੂਰਤੀ ਦੇਵੀ ਦੇਵਤਿਆਂ ਦੀ ਬੜੀ ਪੂਜਾ ਕੀਤੀ ਪਰ ਮੈਨੂੰ ਤਾਂ ਉੱਥੋਂ ਵੀ ਕੁਝ ਨਹੀਂ ਲੱਭਿਆ ਦਾ ਵਰਸ਼ਿਪ ਆਫ ਆਈਡੀਅਲ ਆਈ ਸਾ ਨਥਿੰਗ ਬਟ ਸਟੋਨਸ ਮੋਏ ਹਮ ਵਰਤ ਕੇ ਕਰਤੇ ਜਿਹੜੇ ਮਰ ਜਾਂਦੇ ਨੇ ਆਪਾਂ ਵਰਤ ਰੱਖਦੇ ਹਾਂ ਨਾ ਕੀ ਕਹਿੰਦੇ ਨੇ ਉਹ ਜਦੋਂ ਆਪਣੇ ਪਿੱਤਰਾਂ ਦੇ ਜਿਹੜੇ ਮਰ ਜਾਂਦੇ ਮੋਏ ਜਿਹਨਾਂ ਦੇ ਉਹਨਾਂ ਦੇ ਵਰਤ ਸ਼ਰਾਧ ਹਾਂਜੀ ਜਦੋਂ ਆਪਾਂ ਸ਼ਰਾਧ ਕਰਦੇ ਹਾਂ ਹਾਂਜੀ ਉਹਨਾਂ ਦੀ ਪੂਜਾ ਕਰਦੇ ਹਾਂ, ਆਰਤੀ ਕਰਦੇ ਹਾਂ, ਸੋ ਉਹਦੇ ਵਿੱਚ ਵੀ ਕੁਛ ਨਹੀਂ ਲੱਗਿਆ। ਮੋਏ ਹਮ ਵਰਤ ਕੇ ਕਰਤੇ ਵੇਦ ਕੋ ਸੁਣਾ ਚਿੱਤ ਲਾਈ, ਜਿੰਨੇ ਵੇਦ ਸ਼ਾਸਤਰ ਗੀਤਾ ਬਾਈਬਲ ਜੋ ਵੀ ਨੇ ਕਹਿੰਦੇ ਮੈਂ ਪੜ੍ਹਿਆ, ਪਰ ਉੱਥੇ ਵੀ ਮੈਨੂੰ ਤਾਂ ਬੜਾ ਧਿਆਨ ਨਾਲ ਸੁਣਿਆ, ਕੁਛ ਵੀ ਨਹੀਂ ਮਿਲਿਆ। ਯੋਗ ਔਰ ਜੁਗਤ ਕਰ ਥਾਕੇ, ਯੋਗ ਵੀ ਕੀਤਾ, ਜਿਹੜੇ ਕਿਸੇ ਬੰਦੇ ਨੇ ਦੱਸਿਆ ਵੀ ਆਹ ਕਰ ਲਓ ਉਹ ਕਰ ਲਓ, ਇੱਥੇ ਤਿਲ ਚੜਾ ਦਿਓ, ਉੱਥੇ ਕਾਲੇ ਮਾਂ ਚੜਾ ਦਿਓ, ਇੱਥੇ ਮੱਥੇ ਰਗੜ ਲਓ, ਉੱਥੇ ਰਗੜ ਲਓ, ਕਹਿੰਦੇ ਉੱਥੇ ਵੀ। ਯੋਗ ਔਰ ਜੁਗਤ ਕਰ ਥਾਕੇ ਮੈਂ ਥੱਕ ਗਿਆ, ਸਾਜਨ ਕੀ ਖਬਰ ਨਹੀਂ ਪਾਈ, ਪਰਮਾਤਮਾ ਦੇ ਮੈਨੂੰ ਕਦੇ ਭੇਦ ਨਹੀਂ ਮਿਲਿਆ। ਸੋ ਕਹਿਣ ਦਾ ਪਰਪਜ਼ ਇਹ ਹੈ ਵੀ ਜਿੱਥੇ ਮਰਜ਼ੀ ਜਾਓ, ਜਿਵੇਂ ਕਿ ਬੁੱਲੇ ਸ਼ਾਹ ਨੇ ਕਿਹਾ ਸੀ ਨਾ, ਕਿਉਂ ਭਟਕਦਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੈਂ, ਕਿਉਂ ਇੱਧਰ ਉੱਧਰੋਂ ਤਲਾਸ਼ ਉਹਦੀ ਪਰਮਾਤਮਾ ਦੀ ਤਲਾਸ਼ 'ਚ ਭਟਕਦਾ ਫਿਰਦਾ। ਰਾਸਤਾ ਸ਼ਾਹ ਰੱਗ ਮੈਂ ਹੈ, ਦਿਲ ਭਰ ਪੇ ਜਾਣੇ ਕੇ ਲੀਏ। ਸ਼ਾਹ ਰੱਗ ਕਹਿੰਦੇ ਨੇ ਜਿਹੜੀ ਥਰਡ ਆਈ ਹੈ ਆਪਣੀ ਅੱਖ, ਦੋ ਅੱਖਾਂ ਦੇ ਜਿਹੜੇ ਭਰਵੱਟੇ ਦੇ ਵਿਚਾਲੇ ਜਿਹੜਾ ਰਸਤਾ, ਉੱਥੇ ਕਹਿੰਦੇ ਪਰਮਾਤਮਾ, ਜਿਹੜਾ ਬੰਦਾ ਭੇਦ ਲੈ ਲੈਂਦਾ, ਜਿਹੜਾ ਬੰਦਾ ਮਿਹਨਤ ਕਰਦਾ। ਕਿਉਂ ਭਟਕਦਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੈਂ, ਰਾਸਤਾ ਸ਼ਾਹ ਰੱਗ ਮੈਂ ਹੈ, ਦਿਲ ਭਰ ਪੇ ਜਾਣੇ ਕੇ ਲੀਏ। ਮੁਰਸ਼ ਦੇ ਕਾਮਿਲ ਸੇ ਮਿਲ, ਪਰਫੈਕਟ ਮਾਸਟਰ ਨੂੰ ਮਿਲ, ਮੁਰਸ਼ ਦੇ ਕਾਮਲ, ਮੁਰਸ਼ ਦੇ ਕਾਮਿਲ ਸੇ ਮਿਲ, ਸਿਦਕ ਔਰ ਸਬੂਰੀ ਸੇ ਐ ਤਕੀ, ਜੋ ਤੁਝੇ ਦੇਗਾ ਫਹਿਮ, ਫਹਿਮ ਮੀਨਸ ਭੇਦ, ਜੋ ਤੁਝੇ ਦੇਗਾ ਫਹਿਮ, ਸ਼ਹ ਰੱਗ ਕੇ ਪਾਣੀ ਕੇ ਲੀਏ, ਕਿ ਅੰਦਰ ਕਿਵੇਂ ਜਾਣਾ, ਜੇ ਤੂੰ ਕਾਮਲ ਮੁਰਸ਼ਦ ਨੂੰ ਮਿਲੇਗਾ, ਪਰਫੈਕਟ ਮਾਸਟਰ ਨੂੰ ਮਿਲੇਗਾ, ਉਹ ਤੈਨੂੰ ਭੇਦ ਦੇਊਗਾ। ਜਦੋਂ ਤੁਸੀਂ ਅੰਦਰ ਜਾਏਗਾ, ਪਰਮਾਤਮਾ ਅੰਦਰ ਹੈ ਸਾਡੇ, ਸੋ ਪਰਮਾਤਮਾ ਸਾਡੇ ਅੰਦਰ ਹੈ। ਪਲਟੂ ਸਾਹਿਬ ਨੇ ਕਿਹਾ ਸੀ ਨਾ, ਸਾਹਿਬ ਸਾਹਿਬ ਕਿਆ ਕਰੇ ਸਾਹਿਬ ਤੇਰੇ ਪਾਸ, ਵਾਈ ਆਰ ਯੂ ਕਰਾਇੰਗ ਗੋਡ ਓ ਲਾਰਡ, ਓ ਲਾਰਡ, ਦਾ ਲਾਰਡ ਇਜ਼ ਰਾਈਟ ਦੇਅਰ ਵਿਦ ਯੂ। ਕਿ ਪਰਮਾਤਮਾ ਨੂੰ ਅਸੀਂ ਸਾਧਨ ਕਰਦੇ ਹਾਂ, ਰੱਬ ਰੱਬ ਮਾਲਾ ਜਪੀ ਜਾਂਦੇ ਹਾਂ, ਹੋਰ ਜਪੀ ਜਾਂਦੇ ਹਾਂ, ਉਹ ਕਹਿੰਦੇ ਵੀ ਪਰਮਾਤਮਾ ਤਾਂ, ਪਲਟੂ ਸਾਹਿਬ ਕਹਿੰਦੇ ਤੇਰੇ ਅੰਦਰ ਹੈ। ਜੀਸਸ ਕ੍ਰਾਈਸਟ ਨੇ ਵੀ ਇਹੀ ਗੱਲ ਕਹੀ ਸੀ ਬਾਈਬਲ ਦੇ ਅੰਦਰ, ਬੜੀ ਸਿੰਪਲ, ਸੈਟਲ ਐਂਡ ਕਲੀਅਰ ਦਾ ਅਕਾਊਂਟ ਆਫ ਯੂਅਰ ਪ੍ਰੀਵੀਅਸ ਡੀਡ, ਕਿ ਜਿੰਨੇ ਵੀ ਤੂੰ ਮਾੜੇ ਕਰਮ ਕੀਤੇ ਨੇ ਨਾ ਪੁਰਾਣੀ ਜ਼ਿੰਦਗੀ ਦੇ ਵਿੱਚ, ਪੁਰਾਣੇ ਸਮੇਂ ਦੇ ਵਿੱਚ, ਸੈਟਲ ਉਹਨਾਂ ਨੂੰ, ਸੈਟਲ ਐਂਡ ਕਲੀਅਰ ਦਾ ਅਕਾਊਂਟ, ਉਹ ਜਿਹੜੇ ਮਾੜੇ ਕੰਮ ਕੀਤੇ ਨੇ ਉਹਨਾਂ ਦਾ ਅਕਾਊਂਟ ਕਲੀਅਰ ਕਰ। ਕਿਵੇਂ ਕਰੇਗਾ? ਰਿਪੈਂਟ ਫਾਰ ਦੈਮ, ਪਸ਼ਚਾਤਾਪ ਕਰਕੇ, ਮੈਥੋਂ ਮਾੜੇ ਕੰਮ ਹੋ ਗਏ। ਮੈਨੂੰ ਅੱਜ ਵੀ ਯਾਦ ਆ ਸੀ, ਐਸ ਡੀ ਕਾਲਜ ਦੇ ਵਿੱਚ ਸਮੋਸੇ ਚੱਕ ਕੇ ਚੋਰੀ ਖਾ ਜਾਂਦੇ ਸੀਗੇ, ਪੰਜਾਬੀ ਯੂਨੀਵਰਸਿਟੀ 'ਚ ਪੜ੍ਹਦੇ ਸੀ, ਉਹ ਗਰੀਬ ਆਦਮੀ ਦੀ ਚਾਬੀ ਦੇ ਨਾਲ ਬਰਫੀ ਕੱਟ ਕੱਟ ਕੇ ਖਾਈਏ, ਨਹੀਂ ਤਾਂ ਪਤਾ ਨਹੀਂ ਵੀ ਇਹਦਾ ਵਿਚਾਰਾ ਦੋ ਦੋ ਰੁਪਏ ਜੋੜਦੇ, ਉਹ ਸ਼ੌਕ ਹੁੰਦਾ ਸੀ ਪੂਰਾ, ਪਰ ਇਹ ਪਤਾ ਨਹੀਂ ਸੀਗਾ ਉਹਦਾ, ਜੀ ਅੱਜ ਪਸ਼ਚਾਤਾਪ ਦਿਲੋਂ ਕਰਦੇ ਉਹਨੂੰ ਮਿਲ ਕੇ ਵੀ ਆਇਆ ਵੀ ਤੇਰੇ ਨਾਲ ਅਸੀਂ ਚੋਰੀ ਕੀਤੀ, ਠੱਗੀ ਕੀਤੀ। ਸੋ ਉਹਦੇ ਨਾਲ ਪਰਮਾਤਮਾ ਵੀ ਖੁਸ਼ ਹੁੰਦਾ। ਇਸੇ ਕਰਕੇ ਕਹਿੰਦੇ ਨਾ, ਜੀਸਸ ਕ੍ਰਾਈਸਟ ਨੇ ਕੀ ਕਿਹਾ ਸੀ, ਸੈਟਲ ਐਂਡ ਕਲੀਅਰ ਦਾ ਅਕਾਊਂਟ ਆਫ ਯੂਅਰ ਪ੍ਰੀਵੀਅਸ ਡੀਡਸ, ਰਿਪੈਂਟ ਫਾਰ ਦੈਮ, ਪਸ਼ਚਾਤਾਪ ਕਰੋ, ਬਿਕੋਜ਼ ਦਾ ਲਾਰਡ ਇਜ਼ ਨਾਟ ਦੇਅਰ, ਦਾ ਲਾਰਡ ਇਜ਼ ਨਾਟ ਫਾਰ ਅਵੇ, ਪਰਮਾਤਮਾ ਕਿਤੇ ਦੂਰ ਨਹੀਂ, ਹੀ ਇਜ਼ ਵਿਦ ਇਨ ਯੂਅਰ ਬਾਡੀ। ਉਹ ਪਰਮਾਤਮਾ ਤੁਹਾਨੂੰ ਦੇਖ ਰਿਹਾ ਕਿ ਪਸ਼ਚਾਤਾਪ ਕਰ ਰਿਹਾ, ਬੰਦਾ ਪਛਤਾ ਰਿਹਾ, ਮਾਫ਼ੀ ਮੰਗ ਰਿਹਾ, ਉਹ ਸਾਨੂੰ ਮਾਫ਼ ਕਰ ਦਿੰਦਾ। ਇਸੇ ਕਰਕੇ ਤਾਂ ਕਿਹਾ ਗਿਆ ਨਾ, ਜਿਸ ਪਾਇਆ ਭੇਦ ਕਲੰਦਰ ਦਾ, ਕਲੰਦਰ ਮੈਨੇ ਪਰਮਾਤਮਾ, ਵਾਹਿਗੁਰੂ ਅੱਲਾਹ, ਹਾਂਜੀ ਖੁਦਾ, ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਆਪਣੇ ਅੰਦਰ ਸੈਲਫ ਰੀਅਲਾਈਜ਼ ਕਰਨਾ ਪਊਗਾ, ਅੰਦਰ ਬਣਨਾ ਪਊਗਾ। ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਵਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਜਦੋਂ ਤੁਸੀਂ ਅੰਦਰ ਵੜ ਜਾਓਗੇ, ਫਿਰ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਫਿਰ ਉਹ ਸ਼ਰਾਬ ਜਿਹੜੀ ਬੋਤਲ ਪੀ ਕੇ ਰਾਤ ਨੂੰ ਪੀ ਲੈਂਦੇ ਹਾਂ, ਸਵੇਰੇ ਬੁਰਾ ਹਾਲ ਹੁੰਦਾ ਨਾ, ਜਦੋਂ ਨਾਮ ਦਾ ਨਸ਼ਾ ਆ ਜਾਂਦਾ, ਫਿਰ ਉਹ ਹਮੇਸ਼ਾ ਹੀ, ਉਹਦਾ ਜਿਹੜਾ ਖੁਆਰ ਹੈ, ਨਸ਼ਾ, ਉਹ ਹਮੇਸ਼ਾ ਹੀ ਰਹਿੰਦਾ। ਗੁਰੂ ਅਮਰਦਾਸ ਜੀ ਨੇ ਵੀ ਇਹੀ ਕਿਹਾ ਸੀ, ਕਹਿੰਦਾ ਸਰੀਰੋਂ ਪਾਲਣ ਕੋਈ ਬਾਹਰ ਜਾਏ, ਨਾਮ ਨਾ ਲਏ, ਬਹੁਤ ਬੇਗਾਰ ਦੁੱਖ ਪਾਏ। ਕਹਿੰਦਾ ਜਿਹੜਾ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਸਰੀਰ ਤੋਂ ਬਾਹਰ ਜਿਹੜਾ ਕੋਈ ਰੱਬ ਨੂੰ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰਦਾ, ਉਹਦੇ ਪੱਲੇ ਕੁਛ ਨਹੀਂ ਪੈਂਦਾ, ਟਾਈਮ ਹੀ ਖਰਾਬ ਕਰਦਾ। ਸੋ ਇਸ ਕਰਕੇ ਤੁਲਸੀ ਸਾਹਿਬ ਨੇ ਕਿਹਾ ਸੀ, ਕੁਦਰਤੀ ਕਾਬੇ ਕੀ ਤੂੰ, ਜਿਹੜੇ ਲੋਕ ਹੱਜ ਤੇ ਜਾਂਦੇ ਨੇ, ਕਾਬੇ ਜਾਂਦੇ ਨੇ, ਮੱਕੇ ਜਾਂਦੇ, ਮਦੀਨੇ ਜਾਂਦੇ ਨੇ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਕੁਦਰਤੀ ਕਾਬੇ ਕੀ ਤੂੰ, ਮਹਿਰਾਬ ਸੇ ਸੁਨ ਗੌਰ ਸੇ, ਆ ਰਹੀ ਧੁਰ ਸੇ ਸਦਾ ਤੇਰੇ ਬੁਲਾਣੇ ਕੇ ਲੀਏ। ਕਿ ਜਿਹੜੇ ਕਾਬੇ ਦਾ ਹੱਜ ਕਰਨ ਜਾਣਾ, ਜਿਹੜਾ ਅਸਲੀ ਕਾਬਾ, ਜਿੱਥੇ ਉੱਚੀ ਉੱਚੀ ਬਾਂਗ ਹੁੰਦੀ ਆ, ਜਿੱਥੇ ਤੁਹਾਨੂੰ ਬਾਂਗਾਂ ਸੁਣਦੀਆਂ ਨੇ, ਵੀ ਇਲਾਹੀ ਬਾਂਗਾਂ ਨੇ, ਰੂਹਾਨੀ ਬਾਂਗਾਂ ਨੇ, ਉਹ ਤੈਨੂੰ ਆਪਣੇ ਅੰਦਰ ਵੜਨਾ ਪਊਗਾ। ਜਦੋਂ ਤੂੰ ਅੰਦਰ ਜਾਏਗਾ ਤੇ ਤੈਨੂੰ ਉੱਥੋਂ ਵੀ ਇੱਕ ਆਵਾਜ਼ ਸੁਣਾਈ ਦਊਗੀ। ਹੁਣ ਪ੍ਰੋਬਲਮ ਇਹ ਹੈ, ਸਮੱਸਿਆ ਇਹ ਹੈ, ਸਾਰੇ ਕਹੀ ਜਾਂਦੇ ਨੇ ਰੱਬ ਅੰਦਰ ਹੈ, ਰੱਬ ਅੰਦਰ ਹੈ। ਪਹਿਲਾਂ ਤਾਂ ਮੈਂ ਗੱਲ ਕਲੀਅਰ ਕਰਦਾ ਕਿ ਦੋ ਗੱਲਾਂ ਸਾਨੂੰ ਕਲੀਅਰ ਨਹੀਂ ਹੈ। ਤੁਸੀਂ ਜਿਹੜੀਆਂ ਮਰਜ਼ੀ ਪੁਸਤਕਾਂ 'ਚ ਪੜ੍ਹ ਲਓ, ਮੇਰੀ ਥੋੜ੍ਹੀ ਜਿਹੀ ਰਿਸਰਚ ਕੀਤੀ ਹੈ ਕਿ ਇੱਕ ਪਾਸੇ ਆਪਾਂ ਕਹਿੰਦੇ ਹਾਂ ਕਿ ਪਰਮਾਤਮਾ ਜ਼ਰਰੇ ਜ਼ਰਰੇ ਪੱਤੇ ਪੱਤੇ ਹਰ ਚੀਜ਼ ਦੇ ਵਿੱਚ ਵਿਰਾਜਮਾਨ ਹੈ, ਫਿਰ ਅਸੀਂ ਕਹਿੰਦੇ ਹਾਂ ਉੱਥੇ ਭੜਕਦੇ ਕਿਉਂ ਫਿਰਦੇ ਹੋ, ਨਾਲੇ ਕਹੀਏ ਨੇ ਸਾਰੇ ਥਾਵਾਂ 'ਤੇ ਹੈ, ਅਤੇ ਫਿਰ ਜੇ ਸਾਰੇ ਥਾਂ 'ਤੇ ਅਸੀਂ ਲੱਭਣ ਦੀ ਕੋਸ਼ਿਸ਼ ਕਰਦੇ ਹੋ, ਕਹਿੰਦੇ ਟਾਈਮ ਬਰਬਾਦ ਕਰਦੇ ਹੋ। ਸੋ ਕਹਿਣ ਦਾ ਪਰਪਜ ਇਹ ਆ, ਸਿੰਪਲ ਤਰੀਕੇ ਨਾਲ ਸਮਝ ਲਓ ਕਿ ਪਰਮਾਤਮਾ ਕੰਨ ਕੰਨ ਦੇ ਵਿੱਚ ਹਰ ਥਾਂ ਹਰ ਚੀਜ਼ ਦੇ ਵਿੱਚ ਵਿਰਾਜਮਾਨ ਹੈ, ਪਰ ਉਹ ਦਿਸੂਗਾ ਤਾਂ, ਉਹ ਮਹਿਸੂਸ ਹੋਊਗਾ ਤਾਂ ਜੇ ਅਸੀਂ ਉਹਨੂੰ ਮਿਲਾਪ ਕਰਾਂਗੇ। ਅਤੇ ਮਿਲਾਪ ਕਿਵੇਂ ਕਰਾਂਗੇ? ਜਦੋਂ ਅਸੀਂ ਅੰਦਰ ਵੜਾਂਗੇ। ਜੇ ਘਰ ਹੈ, ਬੜੋ ਬਹੁਤ ਸਾਡੀ ਬਿਲਡਿੰਗ ਹੈ, 5000 ਸਕੇਅਰ ਫੁੱਟ ਮਕਾਨ ਹੈ, 10000 ਸਕੇਅਰ ਫੁੱਟ ਮਕਾਨ ਹੈ, ਜੇ ਗੇੜੇ ਆਲੇ ਦੁਆਲੇ ਮਰੀ ਜਾਵਾਂਗੇ, ਨਹੀਂ ਹੋਊਗਾ। ਗੇਟ ਤਾਂ ਉਹਦਾ ਇੱਕੋ ਹੀ ਹੈ ਨਾ, ਜਦੋਂ ਗੇਟ ਦੇ ਅੰਦਰ ਜਾਓਗੇ ਫਿਰ ਤੁਹਾਨੂੰ ਬੈੱਡਰੂਮ ਵੀ ਲੱਭ ਜਾਣਗੇ, ਤੁਹਾਨੂੰ ਕਿਚਨ ਵੀ ਲੱਭ ਜੂ, ਫੈਮਿਲੀ ਰੂਮ ਵੀ ਲੱਭ ਜੂ, ਡਾਇਨਿੰਗ ਰੂਮ ਵੀ ਲੱਭ ਜੂ, ਬੈੱਡਰੂਮ ਵੀ ਲੱਭ ਜਾਣ, ਬਾਥਰੂਮ ਵੀ ਲੱਭ ਜਾਣਗੇ। ਸੋ ਇਸੇ ਤਰ੍ਹਾਂ ਹੀ ਜਦੋਂ ਪਰਮਾਤਮਾ ਨੂੰ ਲੱਭਣਾ ਉਹ ਅੰਦਰ ਵੜਨਾ ਪਊ। ਜਦੋਂ ਤੁਸੀਂ ਅੰਦਰ ਵੜ ਕੇ ਪਰਮਾਤਮਾ ਦੇ ਦਰਸ਼ਨ ਕਰ ਲਏ, ਅਤੇ ਫਿਰ ਤੁਹਾਨੂੰ, ਕਿਉਂਕਿ ਤੁਹਾਡੀਆਂ ਅੱਖਾਂ ਬਦਲ ਜਾਂਦੀਆਂ, ਤੁਹਾਡਾ ਲੈਵਲ ਬਦਲ ਜਾਂਦਾ, ਫਿਰ ਤੁਹਾਨੂੰ ਹਰ ਕਣ ਕਣ ਦੇ ਵਿੱਚ ਤੁਸੀਂ ਸਮਾਈਲ ਮਾਰੋਗੇ ਵੀ ਉਹ ਕੁੱਤੇ ਦੇ ਵਿੱਚ ਵੀ ਰੱਬ ਹੈ, ਉਹ ਅੰਬ ਦੇ ਵਿੱਚ ਵੀ ਰੱਬ ਹੈ, ਉਹ ਲੇਡੀ ਦੇ ਵਿੱਚ ਵੀ ਰੱਬ ਹੈ, ਉਹ ਗਰੀਬ ਦੇ ਵਿੱਚ ਵੀ ਰੱਬ ਹੈ, ਉਹ ਜੁਹਾਰੀ ਦੇ ਵਿੱਚ ਵੀ ਰੱਬ ਹੈ। ਜਿਵੇਂ ਨਾਮਦੇਵ ਨੇ ਲਾਸ਼ ਵੀ ਕਿਹਾ ਸੀ ਨਾ, ਕੁੱਤਾ ਉਹਨਾਂ ਦੀ ਰੋਟੀ ਚੁੱਕ ਕੇ ਲੈ ਗਿਆ ਜਿਹੜੀ ਚੋਪਣੀ ਸੀ, ਉਹ ਕੁੱਤੇ ਦੇ ਮਗਰ ਭੱਜ ਗਏ ਕਿ ਸਵਾਮੀ ਤੂੰ ਰੋਟੀ ਦਾ ਚੋਪੜ ਲੈਂਦੇ ਮੈਨੂੰ, ਮੈਂ ਤਾਂ ਰੋਟੀ ਚੋਪੜਨੀ ਸੀ। ਉਹਨੂੰ ਕੁੱਤੇ ਦੇ ਵਿੱਚ ਵੀ ਨਾਮਦੇਵ ਨੂੰ ਰੱਬ ਨਜ਼ਰ ਆਇਆ। ਸੋ ਕਹਿਣ ਦਾ ਮੇਰਾ ਮਤਲਬ, ਇਨ ਸ਼ਾਰਟ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪਰਮਾਤਮਾ ਕਣ ਕਣ ਦੇ ਵਿੱਚ ਹਰ ਥਾਂ ਵਿਰਾਜਮਾਨ ਹੈ, ਪਰ ਉਹ ਸਾਨੂੰ ਤਾਂ ਦਿਸੂਗਾ ਜਦੋਂ ਅਸੀਂ ਉਹਨੂੰ ਅੰਦਰ ਵੜ ਕੇ ਦਰਸ਼ਨ ਕਰ ਲਾਂਗੇ, ਜਦੋਂ ਸਾਨੂੰ ਰੱਬ ਦਾ ਭੇਦ ਆਜੂ ਅੰਦਰ ਵੜ ਕੇ, ਫਿਰ ਜਦੋਂ ਭੇਦ ਆਜੂ ਸਾਡੀਆਂ ਅੱਖਾਂ ਜਿਹੜੀਆਂ ਥਰਡ ਆਈ ਹੈ, ਜਿਹੜੀਆਂ ਅੰਦਰਲੀਆਂ ਅੱਖਾਂ ਨੇ, ਅੰਦਰਲੇ ਕੰਨ ਨੇ, ਉਹ ਸਾਨੂੰ ਉਹਦੇ ਨਜ਼ਾਰੇ ਦੇਖ ਲਾਂਗੇ, ਫਿਰ ਸਾਨੂੰ ਉਹ ਬਾਹਰ ਕੰਨ ਕੰਨ ਦੇ ਵਿੱਚ ਵਿਰਾਜਮਾਨ ਹੋਊਗਾ। ਇਸੇ ਕਰਕੇ ਹੁਣ ਸਵਾਲ ਇਹ ਹੁੰਦਾ ਹੈ ਕਿ ਕਹਿੰਦੇ ਸਾਡੇ ਅੰਦਰ ਹੈ ਰੱਬ, ਜਿੰਨੇ ਵੀ ਸਾਇੰਟਿਸਟ ਨੇ, ਡਾਕਟਰਸ ਨੇ, ਸਰਜਨ ਨੇ, ਬਥੇਰਿਆਂ ਨੇ ਸਰਜਰੀ ਕੀਤੀ ਹੈ, ਆ ਜਿਹੜੇ ਆਪਣੇ ਬ੍ਰੇਨ ਦੇ ਸਪੈਸ਼ਲਿਸਟ ਨੇ ਉਹਨਾਂ ਨੂੰ ਪੁੱਛ ਕੇ ਦੇਖ ਲਓ, ਸਾਡਾ ਰਿਸ਼ਤੇਦਾਰ ਵੀ ਹੈਗਾ ਮੈਕਮਾਸਟਰ ਯੂਨੀਵਰਸਿਟੀ, ਉਹਨੂੰ ਪੁੱਛ ਲਓ ਵੀ ਹਿਮਾਂਸ਼ੂ ਤੈਨੂੰ ਪਤਾ ਵੀ ਬ੍ਰੇਨ ਦੀ ਚਿੰਨੇ ਕਿੰਨੀ ਸਰਜਰੀ ਕੀਤੀ ਉਹਨੇ, ਆ ਕਦੇ ਲੱਭਿਆ ਰੱਬ? ਉਹ ਨਹੀਂ। ਆ ਜਿਹੜੇ ਬੰਦੇ ਜਿਹੜੇ ਆਪਣੇ ਦਿਲ ਦੇ ਸਪੈਸ਼ਲਿਸਟ ਨੇ ਉਹਨਾਂ ਨੂੰ ਪੁੱਛ ਲਓ ਦਿਲਾਂ ਦੀ ਕਿੰਨੀ ਸਰਜਰੀ ਕੀਤੀ, ਕਿਤੇ ਸਟੰਟ ਪਾਉਂਦੇ ਨੇ, ਕਿਤੇ ਉਹ ਪੂਰੀ ਸਰਜਰੀ ਕੀਤੀ, ਲੱਭਿਆ ਰੱਬ? ਨਹੀਂ। ਸੋ ਫਿਰ ਉਹ ਕਹਿੰਦੇ ਰੱਬ ਤਾਂ ਹੈ ਨਹੀਂ, ਨਾਲੇ ਕਹੀ ਨੂੰ ਰੱਬ ਅੰਦਰ ਹੈ, ਪਰ ਹੈ ਕਿੱਥੇ? ਇਕੱਲੇ ਇਕੱਲੇ ਪੀਸ ਕਰਕੇ ਦੇਖ ਲਏ ਨਹੀਂ ਲੱਭਦਾ। ਸੋ ਰੱਬ ਕਿਵੇਂ ਲੱਭਦਾ, ਇਹਦੇ ਬਾਰੇ ਪਲਟੂ ਸਾਹਿਬ ਬੜੀ ਸਿੰਪਲ ਐਗਜ਼ਾਮਪਲ ਦਿੰਦੇ ਨੇ। ਪਹਿਲੀ ਗੱਲ ਤਾਂ ਸਮਝੋ ਕਿ ਰੱਬ ਜਿਹੜੀ ਹੈ ਉਹ ਇੱਕ ਸਪਿਰਚੁਅਲ ਸਬਸਟਾਂਸ ਹੈ, ਉਹ ਕੋਈ ਫਿਜ਼ੀਕਲ ਸਬਸਟਾਂਸ ਨਹੀਂ ਹੈ, ਉਹ ਕੋਈ ਲਹੂ ਦੇ ਵਿੱਚ ਚੀਜ਼ਾਂ ਨਹੀਂ ਹੈਗੇ, ਹੱਡੀਆਂ ਮਾਸ ਚਮ ਨਹੀਂ ਹੈਗਾ, ਉਹ ਇੱਕ ਰੂਹਾਨੀ ਤਾਕਤ ਦਾ ਨਾਂ ਹੈ। ਜਿਸ ਤਰ੍ਹਾਂ ਹੁਣ ਮੈਂ ਇੱਥੇ ਆਫਿਸ ਦੇ ਵਿੱਚ ਬੈਠਾ, ਸਾਹ ਲੈ ਰਿਹਾ ਕਿ ਨਹੀਂ ਲੈ ਰਿਹਾ? ਹਵਾ, ਪਰ ਮੈਨੂੰ ਦਿਸਦੀ ਤਾਂ ਹੈ ਨਹੀਂ, ਪਰ ਉਸ ਮਹਿਸੂਸ ਕਰਦੇ ਹਾਂ ਕਿ ਜੇ ਮੈਂ ਨੱਕ 2 ਮਿੰਟ ਦਬਲਾ, ਆਪਣਾ ਮੂੰਹ ਬੰਦ ਕਰ ਲਾਂ, ਮੇਰੇ ਖਿਆਲ 2 ਮਿੰਟ ਤਾਂ ਬਹੁਤ ਚਿਰ ਹੈ, 1 ਮਿੰਟ ਵੀ ਬੰਦ ਕਰ ਲਾਂ ਅਤੇ ਸਾ ਰਾਮ ਨਾਮ ਸੱਤ ਹੈ ਉਹਦੀ ਹੋਜੂ, ਉਹਦੀ ਮੈਂ ਮੇਰੀ ਡੈਥ ਹੋ ਜੂਗੀ। ਸੋ ਇਹ ਚੀਜ਼ਾਂ ਇਸੇ ਤਰ੍ਹਾਂ ਹੀ, ਜਿਹੜਾ ਪਰਮਾਤਮਾ ਹੈਗਾ ਉਹ ਇੱਕ ਰੂਹਾਨੀ ਸ਼ਕਤੀ ਹੈ, ਉਹ ਮੈਂ ਤਾਂ ਅੱਗੇ ਵੀ ਗੱਲ ਕਰੂੰਗਾ, ਪਹਿਲਾਂ ਤਾਂ ਆਪਾਂ ਇੰਨੀ ਗੱਲ ਕਰੀਏ ਕਿ ਪਰਮਾਤਮਾ ਸਰੀਰ ਦੇ ਵਿੱਚ ਹੈ ਕਿੱਥੇ। ਪਲਟੂ ਸਾਹਿਬ ਇਹਦੀ ਐਗਜ਼ਾਮਪਲ ਦਿੰਦੇ ਨੇ ਕਿ ਉਲਟਾ ਕੂਆਂ ਗਗਨ ਮੇਂ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ ਬਿਨਾਂ ਰੋਗਨ ਬਿਨ ਬਾਤੀ, 6 ਰੁੱਤ 12 ਮਾਸ ਰਹਿਤ ਜਰਤੇ ਦਿਨ ਰਾਤੀ। ਹੁਣ ਇਹਦਾ ਕੀ ਮਤਲਬ ਹੈ? ਉਹਨਾਂ ਨੇ ਕਿਹਾ ਉਲਟਾ ਕੂਆਂ ਗਗਨ ਮੇਂ, ਦੇਖੋ ਜਿਹੜਾ ਅਸਲੀ ਖੂਹ ਹੁੰਦਾ, ਕੂਆਂ ਮੀਨਸ ਖੂਹ, ਵੈਲ, ਉਹਦਾ ਜਿਹੜਾ ਬੇਸ ਹੁੰਦਾ ਉਹ ਥੱਲੇ ਨੂੰ ਹੁੰਦਾ, ਉੱਪਰੋਂ ਖਾਲੀ ਹੁੰਦਾ, ਪਰ ਜਿਹੜਾ ਸਾਡਾ ਸਰੀਰ ਹੈ ਆਹ ਜਿਹੜਾ ਸਿਰ ਦੇ ਉੱਪਰ ਖੋਪੜੀ ਲੱਗੀ ਹੈ, ਪੁੱਠੀ ਹੈ, ਉੱਪਰੋਂ ਬੰਦ ਹੈ, ਥੱਲਿਓਂ ਖੁੱਲ੍ਹਾ, ਉਲਟਾ ਕੂਆਂ ਹੋਗਾ ਕਿ ਨਾ। ਅਤੇ ਇਹਦੇ ਵਿੱਚ ਕੀ ਹੈ ਕਿ ਉਸ ਖੂਹ ਦੇ ਵਿੱਚ ਕੀ ਹੈ, ਇਨ ਦਾ ਇਨਵਰਟਿਡ ਵੈਲ ਇਹ ਲੈਂਪ ਇਜ਼ ਸ਼ਾਈਨਿੰਗ, ਇਸ ਜਿਹੜਾ ਖੂਹ ਹੈ ਤੀਜੀ ਅੱਖ ਦੇ ਕੋਲ, ਇੱਥੇ ਇੱਕ ਲੈਂਪ ਜਗਦਾ, ਇੱਕ ਲਾਈਟ ਆਉਂਦੀ ਹੈ ਜੋਤੀ। ਜੇ ਦੇਖੋ ਨਾ ਆਪਾਂ ਮੰਦਰਾਂ 'ਚ ਜਾਓ, ਗੁਰਦੁਆਰਿਆਂ 'ਚ ਜਾਓ, ਮਸਜਿਦ ਜਾਓ, ਜਿੱਥੇ ਮਰਜ਼ੀ ਜਾਓ, ਜੋਤਾਂ ਜਗਾਈਆਂ ਜਾਂਦੀਆਂ, ਕੈਂਡਲਾਂ ਜਗਾਈਆਂ ਜਾਂਦੀਆਂ, ਦੀਵੇ ਜਲਾਏ ਜਾਂਦੇ, ਚਿਰਾਗ ਜਲਾਏ ਜਾਂਦੇ, ਇਹਦਾ ਪਰਪਸ ਕੀ ਹੈ ਕਿ ਜਿਹੜੇ ਪੂਰਨ ਸੰਤ ਮਹਾਤਮਾ ਹੋਏ ਨੇ ਕਿਸੇ ਵੀ ਸਮੇਂ 'ਚ, ਉਹਨਾਂ ਨੇ ਦੱਸਿਆ, ਜਿਨ੍ਹਾਂ ਨੇ ਅੰਦਰੋਂ ਦੀਵਾ ਜਲਦਾ ਦੇਖ ਲਿਆ, ਜਿਹੜੇ ਪਲਟੂ ਸਾਹਿਬ ਕਹਿ ਰਹੇ ਨੇ, ਉਹਨਾਂ ਨੇ ਨਕਲਾਂ ਬਣਾ ਕੇ ਦੱਸਿਆ ਵੀ ਆਹ ਜਿਹੜਾ ਜੋਤ ਹੈ, ਆਹ ਜਿਹੜਾ ਦੀਵ ਹੈ, ਆਹ ਜਿਹੜੀ ਚਿਰਾਗ ਹੈ, ਆਹ ਜਿਹੜਾ ਕੈਂਡਲ ਹੈ, ਇਹ ਤੁਹਾਡੇ ਅੰਦਰ ਵੀ ਜਗ ਰਹੀ ਹੈ। ਜਿੰਨੀਆਂ ਵੀ ਆਪਾਂ ਬਾਹਰ ਜੋਤਾਂ ਜਗਾਉਂਦੇ ਹਾਂ, ਬਾਹਰ ਕੈਂਡਲਾਂ ਜਗਾਉਂਦੇ ਹਾਂ, ਬਾਹਰ ਚਿਰਾਗ ਜਗਾਉਂਦੇ ਹਾਂ, ਉਹਨੂੰ ਤੇਲ ਦੀ ਵੀ ਲੋੜ ਪੈਂਦੀ ਹੈ, ਘੀ ਦੀ ਵੀ ਲੋੜ ਪੈਂਦੀ ਹੈ, ਅਤੇ ਬੱਤੀ ਦੀ ਵੀ ਲੋੜ ਪੈਂਦੀ ਹੈ। ਪਰ ਜਿਹੜੇ ਸਾਡੇ ਅੰਦਰ ਲਾਈਟ ਜਗ ਰਹੀ ਹੈ ਧੁਰ ਪਰਮਾਤਮਾ ਦੀ, ਉਹਨੂੰ ਨਾ ਅੱਜ ਤਾਂ ਕਿਸੇ ਬੱਤੀ ਦੀ ਲੋੜ ਹੈ ਅਤੇ ਨਾ ਕਿਸੇ ਤੇਲ ਦੀ ਲੋੜ ਹੈ, ਅਤੇ ਹਮੇਸ਼ਾ ਹੀ ਉਹ ਜਿਹੜੀ ਹੈ ਉਹ ਜਾਗ ਰਹੀ ਹੈ। ਸੋ ਜਿਹੜੀ ਪਲਟੂ ਸਾਹਿਬ ਨੇ ਐਗਜ਼ਾਮਪਲ ਦਿੱਤੀ ਸੀ, ਉਲਟਾ ਕੂਆਂ ਗਗਨ ਮੇਂ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ ਬਿਨਾਂ ਰੋਗਨ ਬਿਨ ਬਾਤੀ, 6 ਰੁੱਤ 12 ਮਾਸ ਰਹਿ ਦਿਨ ਜਰਤੇ ਦਿਨ ਰਾਤੀ। ਇਹਦੇ ਵਿੱਚ 4 ਗੱਲਾਂ ਕਹੀਆਂ, ਦੈਟ ਇਨ ਦਾ ਇਨਵਰਟਿਡ ਵੈਲ ਉਲਟੇ ਕੂਹ ਦੇ ਵਿੱਚ ਇਹ ਲੈਂਪ ਇਜ਼ ਸ਼ਾਈਨਿੰਗ, ਇੱਕ ਤਾਂ ਇਹ ਦੀਵਾ ਜਲ ਰਿਹਾ, ਇਟ ਡਜ਼ਨਟ ਨੀਡ ਐਨੀ ਵਿਕ ਔਰ ਆਇਲ, ਇਹਨੂੰ ਕਿਸੇ ਬੱਤੀ ਦੀ ਲੋੜ ਨਹੀਂ, ਕਿਸੇ ਤੇਲ ਦੀ ਲੋੜ ਨਹੀਂ ਜਿਹੜੀ ਅੰਦਰ ਜਗ ਰਿਹਾ। ਇਟ ਆਲਵੇਜ਼ ਕੀਪਸ ਬਰਨਿੰਗ, ਇਹ ਹਮੇਸ਼ਾ ਜਿਵੇਂ ਕਹਿੰਦਾ 6 ਰੁੱਤ 12 ਮਾਸ, 12 ਮਹੀਨੇ ਹੁੰਦੇ ਨੇ ਸਾਲ ਦੇ, ਵੀ ਸਦਾ ਹੀ ਇਹ ਇਟ ਆਲਵੇਜ਼ ਕੀਪਸ ਬਰਨਿੰਗ। ਅਤੇ ਉਸ ਜਿਹੜੀ ਲਾਈਟ ਹੈ ਜਿਹੜੀ ਜਗ ਰਹੀ ਹੈ, ਦੈਟ ਲਾਈਟ ਗਿਵ ਅਸ ਦਾ ਡਿਵਾਈਨ ਮੈਲੋਡੀ, ਉਹ ਜਿਹੜੀ ਲਾਈਟ ਹੈ ਉਹਦੇ ਵਿੱਚ ਫਿਰ ਆਵਾਜ਼ ਵੀ ਹੈ, ਉਹਦੇ ਵਿੱਚ ਇੱਕ ਮਿੱਠੀ ਸੁਰੀਲੀ ਧੁਣ ਵੀ ਪੈਦਾ ਹੋ ਰਹੀ ਹੈ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਜਿਹੜਾ ਪਰਮਾਤਮਾ ਹੈ ਉਹ ਤਾਕਤ ਹੈ, ਉਹ ਤਾਕਤ ਦੀ ਕੀ ਨਿਸ਼ਾਨੀਆਂ ਨੇ ਕਿ ਉਹ ਤਾਕਤ ਨੂੰ ਕਹਿੰਦੇ ਆਪਾਂ ਲਾਈਟ ਐਂਡ ਸਾਊਂਡ, ਸਾਡੇ ਸਰੀਰ ਦੇ ਵਿੱਚ ਹੈ। ਪਹਿਲਾਂ ਜਦੋਂ ਅਸੀਂ ਅੰਦਰ ਵੜਦੇ ਹਾਂ ਸਾਨੂੰ ਲਾਈਟ ਦੇ ਨਜ਼ਰ ਆਉਂਦੇ ਦਰਸ਼ਨ, ਉਹ ਲਾਈਟ ਦੇ ਵਿੱਚ ਅਸੀਂ ਆਪਣੀ ਜਿਹੜੀ ਸੁਰਤੀ ਇਕਾਗਰ ਕਰ ਲੈਂਦੇ ਹਾਂ, ਫਿਰ ਉਸ ਲਾਈਟ ਦੇ ਵਿੱਚੋਂ ਧੁਣ ਆਉਣੀ ਪੈਦਾ ਸ਼ੁਰੂ ਹੋ ਜਾਂਦੀ ਹੈ, ਮਿੱਠੀ ਧੁਣ। ਜਿਵੇਂ ਆਪਾਂ ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ, ਮੰਦਰ 'ਚ ਜਾਂਦੇ ਹਾਂ, ਕਦੇ ਉੱਥੇ ਕਹਿੰਦੇ ਨਾ ਓਮ ਜੈ ਜਗਦੀਸ਼ ਹਰਿ, ਅਸੀਂ ਅੱਖਾਂ ਮੀਚ ਲੈਂਦੇ ਹਾਂ ਗੁਰਦੁਆਰਾ ਸਾਹਿਬ ਕਰਦੇ, ਜਪਜੀ ਸਾਹਿਬ ਦਾ ਅਸੀਂ ਪਾਠ ਕਰਦੇ, ਅੱਖਾਂ ਮੀ ਆਨੰਦ ਆਉਂਦਾ ਧੁਣ 'ਚੋਂ। ਸੋ ਉਸ ਧੁਣ ਦੇ ਵਿੱਚ ਉਹ ਲਾਈਟ ਸਾਡੇ ਅੰਦਰੋਂ ਲਾਈਟ ਪੈਦਾ ਹੁੰਦੀ ਹੈ, ਉਹ 'ਚੋਂ ਧੁਣ ਹੁੰਦੀ ਹੈ। ਸੋ ਜਦੋਂ ਅਸੀਂ ਧੁਣ ਨੂੰ, ਸਾਡੀ ਜਿਹੜੀ ਆਤਮਾ ਉਹ ਧੁਣ ਨੂੰ ਪਕੜ ਲੈਂਦੀ ਹੈ, ਫਿਰ ਮੰਜ਼ਿਲ ਦਰ ਮੰਜ਼ਿਲ ਉੱਥੇ ਲੈ ਜਾਂਦੀ ਹੈ ਜਿੱਥੇ ਪਰਮਾਤਮਾ, ਜਦੋਂ ਪਰਮਾਤਮਾ ਨਾਲ ਸਾਡਾ ਮਿਲਾਪ ਹੋ ਗਿਆ ਅਤੇ ਬਸ ਫਿਰ ਬਾਹਰੋਂ ਬਾਹਰ ਸਾਨੂੰ ਫਿਰ ਪਤਾ ਲੱਗ ਜੂ ਹਕੀਕਤ ਕੀ ਹੈ। ਕਬੀਰ ਸਾਹਿਬ ਨੇ ਤਾਂਹੀਓ ਤਾਂ ਕਿਹਾ ਸੀ ਨਾ, ਦੀਵਾ ਬਲੇ ਅਗੰਮ ਕਾ ਬਿਨ ਬਾਤੀ ਬਿਨ ਤੇਲ, ਇਹੀ ਪਲਟੂ ਸਾਹਿਬ ਕਹਿੰਦੇ ਨੇ, ਉਹੀ ਕਬੀਰ ਸਾਹਿਬ ਨੇ ਡਿਫਰੈਂਟ ਤਰੀਕੇ ਨਾਲ ਕਿਹਾ ਸੀ, ਦੀਵਾ ਬਲੇ ਅਗੰਮ ਕਾ ਬਿਨ ਬਾਤੀ ਵੱਲ ਤੇਲ, ਉਹ ਪਰਮਾਤਮਾ ਦਾ ਦੀਵਾ ਜਿਹੜਾ ਸਾਡੇ ਅੰਦਰ ਬਲ ਰਿਹਾ ਉਹਨੂੰ ਤੇਲ ਜਾਂ ਬੱਤੀ ਦੀ ਲੋੜ ਨਹੀਂ। ਜੀਸਸ ਕ੍ਰਾਈਸਟ ਨੇ ਵੀ ਇਹੀ ਕਿਹਾ ਸੀ, ਇਫ ਦਾਈ ਆਈ ਵੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਵੀ ਫੁੱਲ ਆਫ ਲਾਈਟ, ਕਿ ਜਿਹੜੇ ਜਦੋਂ ਅਸੀਂ ਆਪਣੀ ਜਿਹੜੀ ਸੁਰਤ ਹੈ ਉਹ ਤੀਜੀ ਅੱਖਾਂ ਦੇ ਪਿੱਛੇ ਲੈ ਆਵਾਂਗੇ ਤਾਂ ਉੱਥੇ ਸਾਨੂੰ ਇੱਕ ਇੰਨਾ ਨੂਰ ਔਰ ਪ੍ਰਕਾਸ਼ ਨਜ਼ਰ ਆਊਗਾ ਜਿਹਦੇ ਵਿੱਚ ਅੱਗੇ ਮੈਲੋਡੀ ਸਾਨੂੰ ਧੁਨ ਨਜ਼ਰ ਆਏਗੀ। ਸਵਾਮੀ ਜੀ ਜਿਹੜੇ ਮੇਰੇ PLC ਦਾ ਦੂਸਰਾ ਟੌਪਿਕ ਸੀ, ਮੇਨ ਪਾਤਰ ਸੀ ਸਵਾਮੀ ਜੀ, ਉਹਨਾਂ ਨੇ ਕਿਹਾ, ਬਸੋ ਤੁਮ ਆਏ ਨੈਨਨ ਮੇਂ ਸਿਮਟ ਕਰ ਏਕ ਜਹਾਂ ਹੋਣਾ ਦੂਈ, ਜਹਾਂ ਦੂਰ ਹੋ ਜਾਏ ਦ੍ਰਿਸ਼ਟੀ ਜੋਤ ਮੇਂ ਧਰਨਾ। ਬਸੋ ਤੁਮ ਆਏ ਨੈਨਣ ਮੇਂ, ਕਿ ਅੱਖਾਂ ਦੇ ਪਿੱਛੇ ਇੱਥੇ ਆ ਕੇ ਤੁਸੀਂ ਬੈਠੋ, ਇੱਥੇ ਧਿਆਨ ਕਰੋ, ਸਿਮਟ ਕਰ ਏਕ ਹੋ ਜਾਣਾ, ਜਦੋਂ ਇੱਥੇ ਆਉਂਗੇ ਫਿਰ ਤੁਹਾਨੂੰ ਬਾਹਰਲੇ ਖਿਆਲ ਸਾਰੇ ਭੁੱਲ ਜਾਣਗੇ, ਦੂਈ ਜਹਾਂ ਦੂਰ ਹੋ ਜਾਏ ਫਿਰ ਇੱਕੋ ਚੀਜ਼ ਰਹਿਜੂਗੀ, ਦ੍ਰਿਸ਼ਟੀ ਜੋਤ ਮੇਂ ਧਰਨਾ, ਉਹ ਫਿਰ ਜਿਹੜੀ ਆਪਣਾ ਧਿਆਨ ਹੈ ਉਸ ਜੋਤ ਦੇ ਵਿੱਚ ਤੁਸੀਂ ਪੈਦਾ ਕਰੋ। ਸੋ ਕਹਿਣ ਦਾ ਪਰਪਜ਼ ਇਹ ਹੈ, ਜਿਹੜੀ ਆਪਾਂ ਹੁਣ ਦੋ ਗੱਲਾਂ ਡਿਸਕਸ ਕੀਤੀਆਂ, ਇੱਕ ਤਾਂ ਇਹ ਗੱਲ ਕੀਤੀ ਹੈ ਵੀ ਬਾਹਰ ਭੜਕਣ ਦੀ ਲੋੜ ਨਹੀਂ, ਪਰਮਾਤਮਾ ਸਾਡੇ ਅੰਦਰ ਹੈ, ਪਲਟੂ ਸਾਹਿਬ ਨੇ ਕਿਹਾ, ਫਿਰ ਪਰਮਾਤਮਾ ਕਿੱਥੇ ਹੈ ਉਹਨਾਂ ਨੇ ਕਿਹਾ ਉਲਟਾ ਕੂਆ ਗਗਨ ਮੇਂ, ਬਾਕੀਆਂ ਨੇ ਵੀ ਸਮਝਾਇਆ ਵੀ ਜਿਹੜੀਆਂ ਅੱਖਾਂ ਦੇ ਵਿਚਾਲੇ ਜਿਹੜੀ ਜਿਹਨੂੰ ਸ਼ਿਵ ਨੇਤਰ ਕਹਿੰਦਾ, ਦਿਵ ਚਕਸ਼ੂ ਕਹਿੰਦਾ, ਜੋ ਵੀ ਕੁਛ ਕਹਿੰਦੇ ਨੇ ਬੰਦੇ, ਸ਼ਾਹ ਰਗ ਵੀ ਕਹਿੰਦੇ ਨੇ ਆਪਾਂ, ਉੱਥੇ ਆਪਣਾ ਧਿਆਨ ਤੁਸੀਂ ਲੈ ਕੇ ਆਉਣਾ। ਲੈ ਕੇ ਕਿਵੇਂ ਆਉਣਾ, ਕਿਵੇਂ ਆਊਗਾ ਇਹ ਆਪਾਂ, ਫਿਰ ਪਰਫੈਕਟ ਮਾਸਟਰ ਦੀ ਲੋੜ ਪਊਗੀ, ਪਰਫੈਕਟ ਮਾਸਟਰ ਕਿਹਨੂੰ ਕਹਿੰਦੇ ਨੇ ਇੱਥੇ, ਉਹਦੇ ਬਾਰੇ ਆਪਾਂ ਹੁਣ ਨੈਕਸਟ ਗੱਲ ਕਰਦੇ ਹਾਂ। ਲੈਟਸ ਹੀਅਰ ਦਾ ਸੈਕਿੰਡ ਸੌਂਗ, ਮੈਨੂੰ ਵੀ ਥੋੜ੍ਹਾ ਰੈਸਟ ਮਿਲੂ, ਤੁਸੀਂ ਗਾਣਾ ਸੁਣ ਲਓ। ਚੰਗਾ
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਾਂ ਪਲਟੂ ਸਾਹਿਬ ਦੇ ਉੱਪਰ ਜਿਹੜੇ ਪੂਰਨ ਸੰਤ ਨੇ ਉਹਨਾਂ ਦੇ ਉੱਪਰ ਗੱਲਬਾਤ ਕਰ ਰਹੇ ਹਾਂ, ਉਹਨਾਂ ਦੀ ਲਾਈਫ ਦੇ ਬਾਰੇ ਗੱਲ ਕੀਤੀ, ਫਿਰ ਉਹਨਾਂ ਦੇ ਬਾਰੇ ਇਹ ਗੱਲ ਦੱਸੀ ਵੀ ਕਿਉਂ ਭਟਕਦਾ ਫਿਰ ਰਿਹਾ ਤੂੰ ਐ ਤਲਾਸ਼ੇ ਯਾਰ ਮੈਂ। ਪਲਟੂ ਸਾਹਿਬ ਨੇ ਕਿਹਾ ਸੀ ਵੀ ਮੈਂ, ਉਹਨਾਂ ਨੇ ਆਪਣੀ ਐਗਜ਼ਾਮਪਲ ਦਿੱਤੀ ਸੀ ਆਪਣੀ ਬਾਣੀ ਦੇ ਵਿੱਚ ਕਿ ਮੈਂ ਤੀਰਥਾਂ 'ਚ ਵਰਤਾਂ ਦੇ ਵਿੱਚ ਯੋਗ ਯੋਗ ਜੋ ਵੀ ਕੀਤੇ ਕਿਤੇ ਰੱਬ ਨਹੀਂ ਮਿਲਿਆ, ਰੱਬ ਉਦੋਂ ਮਿਲਿਆ ਜਦੋਂ ਮੈਂ ਆਪਣੇ ਅੰਦਰ ਵੜਿਆ। ਸੋ ਜਿਹੜੇ ਅੰਦਰ ਬਣਨ ਦੀ ਗੱਲ ਸੀ ਵੀ ਅੰਦਰ ਵੜ ਕੇ ਕਿੱਥੇ ਹੋਊਗਾ, ਉਹ ਦੱਸਿਆ ਵੀ ਥਰਡ ਆਈ ਅਤੇ ਉਲਟਾ ਕੂਆਂ ਗਗਨ ਦੇ ਦਸਵੇਂ ਜਰੇ ਚਿਰਾਗ, ਉਹਦੀ ਐਗਜ਼ਾਮਪਲ ਦਿੱਤੀ ਉਹਨਾਂ ਨੇ। ਸੋ ਉਹ ਜਿਹੜੀ ਅੰਦਰ ਬਣਨ ਦੀ ਗੱਲ ਹੈ, ਹੁਣ ਇਹ ਗੱਲ ਤਾਂ ਇਹ ਵੀ ਬੰਦਾ ਜੇ ਆਪਣੇ ਵੱਲੋਂ ਕੋਸ਼ਿਸ਼ ਕਰੀਏ ਕਿ ਬੰਦਾ ਕਾਮਯਾਬ ਹੋ ਸਕਦਾ। ਦੇਖੋ ਨਾ, ਕੋਈ ਵੀ ਚੀਜ਼ ਹੈ ਸਾਨੂੰ ਦੁਨੀਆ ਦੇ ਵਿੱਚ ਜੰਮਣ ਤੋਂ ਲੈ ਕੇ ਮਰਨ ਤੱਕ ਸਾਨੂੰ ਟੀਚਰ ਦੀ ਲੋੜ ਪੈਂਦੀ ਹੈ। ਜਦੋਂ ਅਸੀਂ ਰੁੜਦੇ ਸੀਗੇ ਤਾਂ ਸਾਨੂੰ ਮਾਂ ਦੀ ਲੋੜ ਪਈ, ਜਦੋਂ ਕਹਿੰਦੀ ਕਹਿ ਮਾਮਾ ਡੈਡੀ ਪਾਪਾ ਇਹ, ਉਹ ਮਾਂ ਨੇ ਸਿਖਾਇਆ, ਬਾਪ ਨੇ ਸਾਡੀ ਉਂਗਲ ਫੜ ਕੇ ਸਾਨੂੰ ਸਾਈਕਲ 'ਤੇ ਚੜ੍ਹਨਾ ਸਿਖਾਇਆ, ਟੀਚਰ ਕੋਲ ਜਾ ਕੇ ABC ਸਿੱਖੇ, ਵੱਡੇ ਹੋ ਕੇ ਇੱਕ ਸਟੂਡੈਂਟ ਤੋਂ ਆਪਾਂ ਆਪਣੇ ਮਿੱਤਰਾਂ ਤੋਂ ਸਿੱਖਦੇ ਹਾਂ ਮਾਂ। ਸੋ ਇਸੇ ਤਰ੍ਹਾਂ ਹੀ ਲਾਈਫ ਦੇ ਵਿੱਚ ਜੇ ਅੱਜ ਅਸੀਂ ਡਾਕਟਰ ਬਣ ਗਏ, ਵਕੀਲ ਬਣ ਗਏ, ਆਲਮ ਫਾਜ਼ਲ ਬਣ ਗਏ, ਤਾਂ ਉਹਦੇ ਵਿੱਚ ਵੱਡੀਆਂ ਵੱਡੀਆਂ ਲੈਬੋਰਟਰੀਆਂ ਜਾ ਕੇ ਉਸਤਾਦਾਂ ਦੀ ਤਾਬੇਦਾਰੀ ਕੀਤੀ ਹੈ, ਤਾਂ ਜਾ ਕੇ ਹੋਏ ਆ। ਸੋ ਇਹੀ ਪਲਟੂ ਸਾਹਿਬ ਨੇ ਕਿਹਾ ਸੀਗਾ ਕਿ ਜੇ ਤੂੰ ਅੰਦਰੋਂ ਰੱਬ ਨੂੰ ਲੱਭਣਾ, ਅੰਦਰੋਂ ਰੱਬ ਨਾਲ ਮਿਲਾਪ ਕਰਨਾ, ਤਾਂ ਤੈਨੂੰ ਕਿਸੇ ਕਾਮਲ ਮੁਰਸ਼ਦ ਦੀ, ਪਰਫੈਕਟ ਮਾਸਟਰ ਦੀ ਲੋੜ ਪਊਗੀ। ਆਸ਼ਾ ਦੀ ਵਾਰ ਦੇ ਵਿੱਚ ਇਹ ਬੜਾ ਸਾਫ਼ ਕਿਹਾ ਕਿ ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਏਤਾ ਚਾਨਣ ਹੁੰਦਿਆਂ ਗੁਰਬਨ ਕੋਰ ਅਧਾਰ। ਕਿ ਜੇ ਸੌ ਸੂਰਜ, ਜੇ ਸੌ ਚੁੱਸੇ, ਜੇ ਸੌ ਚੰਦਰਮਾ ਦੀ ਰੋਸ਼ਨੀ ਆ ਜੇ, ਹਜ਼ਾਰ ਸੂਰਜ ਦੀ ਰੋਸ਼ਨੀ ਆ ਜੇ, ਜਿੰਨਾ ਮਰਜ਼ੀ ਚਾਨਣ ਹੋ ਜੇ, ਪਰ ਜਿੰਨਾ ਚਿਰ ਤੁਹਾਨੂੰ ਗੁਰੂ ਨਹੀਂ ਮਿਲਦਾ, ਤੁਹਾਨੂੰ ਕੁਛ ਨਹੀਂ, ਤੁਹਾਨੂੰ ਹਨੇਰਾ ਹੀ ਹਨੇਰਾ ਨਜ਼ਰ ਆਊਗਾ। ਸੋ ਗੁਰੂ ਅਰਜਨ ਸਾਹਿਬ ਨੇ ਤਾਂ ਬੜਾ ਸਾਫ਼ ਕਿਹਾ, ਮਤ ਕੋਈ ਭਰਮ ਭੁੱਲੇ ਸੰਸਾਰ, ਗੁਰਬਿਨ ਕੋਈ ਨਾ ਉਤਰਸ ਪਾਰ। ਕਿ ਭੁਲੇਖੇ 'ਚ ਨਾ ਰਹੋ ਕਿ ਤੁਸੀਂ ਗੁਰੂ ਤੋਂ ਬਿਨਾਂ ਇਸ ਭਵ ਸਾਗਰ ਨੂੰ ਜਾਂ ਅੰਦਰ ਵੜ ਕੇ ਪਰਮਾਤਮਾ ਨੂੰ ਮਿਲ ਸਕੋਗੇ। ਪਲਟੂ ਸਾਹਿਬ ਨੇ ਵੀ ਤਾਂਹੀਓ ਕਿਹਾ ਸੀਗਾ, ਪਲਟੂ ਚਾਹੇ ਸੋ ਕਰੇ ਉਨਸੇ ਸਭ ਕੁਛ ਹੋਏ, ਰਾਮ ਕਾ ਮਿਲਣਾ ਸਹਿਜ ਹੈ, ਪਰਮਾਤਮਾ ਦਾ ਮਿਲਣਾ ਆਸਾਨ ਹੈ, ਸੰਤ ਮਿਲਾ ਜੋ। ਜੇ ਸੰਤ ਨਾਲ ਤੁਹਾਡੀ ਮਿਲਾਪ ਹੋ ਗਈ, ਪਰਫੈਕਟ ਮਾਸਟਰ ਨਾਲ, ਕਾਮਲ ਮੁਰਸ਼ਦ ਨਾਲ ਮਿਲਾਪ ਹੋ ਗਿਆ, ਫਿਰ ਉਹਦੇ ਉੱਤੇ ਤੁਸੀਂ ਅਮਲ ਕਰੋ। ਅਮਲ ਤਾਂ ਅਸੀਂ ਕਰਦੇ ਨਹੀਂ, ਅੱਜ ਤਾਂ ਕਲਯੁੱਗ ਦਾ ਜ਼ਮਾਨਾ ਹੈ, ਅਸੀਂ ਸੰਤ ਮਹਾਂਪੁਰਸ਼ ਵੀ ਪਹਿਲੀ ਗੱਲ ਤਾਂ ਇੱਟ ਚੱਕੇ ਤੋਂ ਅੱਜ ਪਤਾ ਹੀ ਨਹੀਂ ਕੀ ਇਹ ਕਲਯੁੱਗ ਦਾ ਜ਼ਮਾਨਾ ਹੋ ਗਿਆ। ਜਿਹੜੇ ਮਰਜ਼ੀ ਸ਼ਹਿਰ 'ਚ ਚਲੇ ਜਾਓ, ਜਿਹੜੇ ਮਰਜ਼ੀ ਸਟੇਟ ਚਲੇ ਜਾਓ, ਖਾਸ ਕਰਕੇ ਇੰਡੀਆ 'ਚ ਇੱਟ ਚੱਕੋ, ਇੱਟਾਂ ਹਾਲੇ ਘੱਟ ਪੈ ਗਈਆਂ, ਸੰਤ ਬਹੁਤ ਨਿਕਲਦੇ। ਉਹੀ ਚਾਰ ਪੰਜ ਘਿਸੀਆਂ ਪੀਟੀਆਂ ਜਿਹੀਆਂ ਗੱਲਾਂ ਕਿਸੇ ਨੇ ਗੁਰਬਾਣੀ 'ਚੋਂ ਲਈਆਂ। ਗੁਰੂ ਸਾਹਿਬਾਨ ਨੇ ਤਾਂ ਕਿੰਨੀਆਂ ਮਿਹਨਤਾਂ ਕੀਤੀਆਂ ਸੀਗੀਆਂ, ਉਹਨਾਂ ਨੇ ਤਾਂ ਆਪਣੀ ਜ਼ਿੰਦਗੀ ਦੇ ਤਜਰਬੇ ਦੱਸੇ ਨੇ, ਇਹਨਾਂ ਕੋਲ ਜ਼ਿੰਦਗੀ ਦੇ ਤਜਰਬੇ ਕੱਖ ਨਹੀਂ। ਇੱਧਰੋਂ ਕਦੇ ਗੀਤਾ 'ਚੋਂ ਪੜ੍ਹ ਲਈਆਂ ਚਾਰ ਗੱਲਾਂ, ਚਾਰ ਬਾਈਬਲ 'ਚੋਂ ਪੜ੍ਹ ਲਈਆਂ, ਆਪ ਮਿਹਨਤ ਕੱਖ ਨਹੀਂ ਕੀਤੀ। ਚਿੱਟੇ ਕੱਪੜੇ ਪਾਏ ਨੇ, ਚੇਲੇ ਬਹੁਤ ਬਣੇ ਨੇ, ਵਧੀਆ ਖਾਂਦੇ ਨੇ, ਐਸ਼ ਕਰਦੇ ਨੇ, ਹਾਂਜੀ ਗੱਲਾਂ ਵਧੀਆ ਕਰਦੇ ਨੇ, ਕੰਮ ਪੁੱਠੇ ਕਰਦੇ ਨੇ। ਸੋ ਇਸ ਕਰਕੇ ਅੱਜ ਕਲਯੁੱਗ ਦੇ ਜ਼ਮਾਨੇ 'ਚ ਕੋਟਨਵੇਂ ਕੋਟ ਹੀ ਕੋਈ ਸੰਤ ਹੋ ਸਕਦਾ। ਔਰ ਸਾਡੇ ਬੇਵਕੂਫਾਂ ਨੂੰ, ਸਾਨੂੰ ਜਿਹੜੇ ਸ਼ਰਧਾਲੂ ਆ, ਅਸੀਂ ਕਹਿੰਦੇ ਮੇਰੇ ਵਾਲਾ ਤਾਂ ਠੀਕ ਆ, ਬਾਕੀ ਸਭ ਮੂਰਖ ਨੇ, ਅਤੇ ਦੂਜਾ ਵੀ ਇਹੀ ਕਹਿੰਦਾ ਕਿ ਮੇਰੇ ਵਾਲਾ ਠੀਕ ਆ, ਉਹਦੇ ਵਾਲਾ ਮੂਰਖ ਹੈ, ਸਾਰੇ ਹੀ ਮੂਰਖ ਨੇ। ਅਸਲੀ ਕੋਈ ਬਿਰਲਾ ਹੋਊਗਾ ਜਿਹੜਾ ਮਿਹਨਤ ਕਰੂਗਾ। ਸੋ ਜਿਹੜੇ ਬੰਦੇ ਮਿਹਨਤ ਕਰਦੇ ਨੇ ਨਾ, ਉਹ ਪਰਫੈਕਟ ਮਾਸਟਰ ਹੁੰਦੇ ਨੇ। ਪੁਰਾਣੇ ਜ਼ਮਾਨੇ 'ਚ ਹੁੰਦੇ ਜੀ ਕਿੱਦਾਂ ਹੁੰਦਾ ਸੀਗਾ, ਜਿਵੇਂ ਬਾਈਬਲ ਦੇ ਵਿੱਚ ਕਿਹਾ ਕਿ ਨਾ, ਵਨ ਹੂ ਡਜ਼ਨਟ ਨੋ ਦਾ ਸਨ ਡਜ਼ਨਟ ਨੋ ਦਾ ਫਾਦਰ। ਜੇ ਆਪਾਂ ਕਾਮਲ ਮੁਰਸ਼ਦ ਦੇ ਨਾਲ ਭੇਦ ਪਾਉਣਾ ਪਊਗਾ, ਜਦੋਂ ਕਾਮਲ ਮੁਰਸ਼ਦ ਤੋਂ ਭੇਦ ਲੈ ਲਿਆ, ਉਹਦੇ ਨਾਲ ਮਿਲਾਪ ਕਰ ਲਿਆ, ਕਾਮਲ ਮੁਰਸ਼ਦ ਮੈਂ ਵਾਰ ਵਾਰ ਕਹਿੰਦਾ ਪਰਫੈਕਟ ਮਾਸਟਰ 'ਤੇ, ਅਤੇ ਫਿਰ ਸਾਨੂੰ ਪਰਮਾਤਮਾ ਨਾਲ ਵੀ ਮੇਲ ਹੋ ਜੂਗਾ। ਆਪਣ ਲਈ ਜੇ ਮਿਲੇ ਵਿਛੜ ਕਿਉਂ ਰੋਵਨ, ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾਨਣ। ਕਿ ਆਪਣੇ ਕਿੱਤੇ ਤੋਂ ਕੁਛ ਨਹੀਂ ਹੋਣਾ, ਮਿਲਣਾ ਤਾਂ ਸਾਧੂ ਦੀ ਸੰਗ ਦੇ ਵਿੱਚ ਹੈ, ਸਾਧੂ ਦੀ ਕੰਪਨੀ ਵਿੱਚ ਹੈ, ਪਰਫੈਕਟ ਮਾਸਟਰ ਦੀ ਜਿਹੜੀ ਹੈਗੀ ਸ਼ਰਨ ਦੇ ਵਿੱਚ ਹੈ। ਜਿੰਨਾ ਚਿਰ ਸਾਨੂੰ ਪਰਫੈਕਟ ਮਾਸਟਰ ਨਹੀਂ ਲੱਭਦਾ, ਅਤੇ ਆਪਣੀਆਂ ਅੱਖਾਂ ਖੋਲ੍ਹ ਕੇ ਰੱਖੋ, ਦਿਮਾਗ ਖੋਲ੍ਹ ਕੇ ਰੱਖੋ, ਦੇਖੋ ਵੀ ਉਹਦੀ ਕਹਿਣੀ ਅਤੇ ਕਰਨੀ ਇੱਕੋ ਹੀ ਹੈ। ਸਿਰਫ ਉਪਦੇਸ਼ ਤਾਂ ਜਿੰਨੇ ਪੋਲੀਟੀਸ਼ੀਅਨ ਨੇ ਤੁਸੀਂ ਦੇਖ ਲਓ, ਜਿੰਨੇ ਸਾਡੇ ਇੰਡੀਆ 'ਚ ਪੋਲੀਟੀਸ਼ੀਅਨ ਨੇ, ਉਹ ਗਰੀਬਾਂ ਦੇ ਘਰ ਰੋਟੀ ਖਾਂਦੇ ਨੇ ਜਾ ਕੇ, ਨਾਲ ਹੀ ਫੋਟੋ ਖਿਚਾਈ ਜਾਂਦੇ ਨੇ, ਮੁੜ ਕੇ ਜਾ ਕੇ ਹੱਥ ਧੋ ਲਾਉਂਦੇ ਨੇ ਵੀ ਹਾਏ ਗੰਦੇ ਹੋ ਗਏ, ਪਿੱਛੇ ਪਰਪਜ਼ ਹੋਰ ਹੈ। ਜਿਹੜੇ ਅਸਲੀ ਹੁੰਦੇ ਨੇ, ਜਦੋਂ ਆਪਾਂ ਰਾਮ ਚੰਦਰ ਦੀ ਗੱਲ ਕਰਦੇ ਹਾਂ, ਪਲਟੂ ਸਾਹਿਬ ਨੇ ਵੀ ਕਿਹਾ ਸੀ ਨਾ, ਮਾਲਕ ਮੈਨੂੰ ਹੁਣ ਤੁੱਕ ਭੁੱਲ ਗਿਆ, ਵੀ ਭਗਤੀ ਦੇ ਉੱਤੇ ਜ਼ੋਰ ਦਿੱਤਾ ਵੀ ਜਿਹੜਾ ਸੁਦਾਮਾ ਸੀਗੇ, ਸੁਦਾਮਾ ਕ੍ਰਿਸ਼ਨ ਜੀ ਨੇ ਸੁਦਾਮਾ ਦੇ ਸੱਤੂ ਖਾਧੇ ਸੀਗੇ, ਰਾਮ ਚੰਦਰ ਜੀ ਨੇ ਭਿਲਨੀ ਦੇ ਬੇਰ ਖਾਧੇ ਸੀ, ਜੁੱਠੇ ਬੇਰ ਖਾਂਦੀ ਸੀ, ਹਾਂਜੀ ਕ੍ਰਿਸ਼ਨ ਜੀ ਨੇ ਉਹ ਆਪਣੇ ਕੇਲਾ ਖਾਧਾ ਸੀ ਉਹਦੇ ਕੋਲੋਂ, ਛਿੱਲਾ ਛਿਲਕਾ ਛਿਲਕਾ ਛਿਲਕਾ, ਉਹ ਕ੍ਰਿਸ਼ਨ ਜੀ ਦੀ ਕੇਲਾ ਆਪ ਖਾਈ ਜਾਂਦੀ ਗੁੱਦਾ। ਸੋ ਪਿਆਰ ਸੀਗਾ ਉਦੋਂ, ਪਰਫੈਕਟ ਮਾਸਟਰ ਹੁਣ ਕੌਣ ਸੁਣਦਾ, ਹੁਣ ਤਾਂ ਅਗਲਾ ਗਰੀਬ ਨੂੰ ਨੇੜੇ ਨਹੀਂ ਲੱਗ ਦਿੰਦਾ,
जे कोई पॉलिटिशियन आज चंगा वड्डे पावर वाला भी उन्होंने नेड़े रखता है तो नाले संगत बड़ी है वह कहें चलो जी डेरे जाइए साडा कल्याण हो जू डेरे जाके कहदा कल्याण होजूगा रोज सत्संग सुन लो कल्याण कहदा कल्याण होजू उही तां तुहानूं समझाउंदे ने वी चौंकड़ी अपनी मारो आप मेहनत करनी पवेगी जे आप स्कूल जाने टीचर ने सानू समझाता भी आ भाई साहब जे तुसीं साइंस के स्टूडेंट हो तो हाइड्रोजन किवें बनती है ऑक्सीजन प्लस हाइड्रोजन इज इक्वल टू वाटर जे सानू कोई हिस्टरी का उन्हें पढ़ाता जे पोलीटिकल साइंस का उन्हें पढ़ाता जे असी रोज ही स्कूल जाइए मास्टर जी नमस्ते मास्टर जी सत श्री अकाल मास्टर जी सत श्री अकाल मास्टर कुछ करी चलो मेहनत करते नहीं फिर रिजल्ट की निकलूगा सो मास्टर ने सोनू परफेक्ट मास्टर ने तुहानू नामदान देता तुहानू दीक्षा दे दी तुसीं चौंकड़ी मारो उत्थे सत्संग च जाने हो तुसीं किते भी जाने उत्थे तुहानू इही तां गल कहिंदे ने कि देयर इज नो सब्सटीट्यूट ऑफ मैडीटेशन मैडीटेशन फिर असीं उही गल कही जांदे जिवें डाक्टर कोल गए भी उह कहिंदा मेरा सिर दुखदा है उह कहिंदे भी ऐं कर जे सिर दुखदा बेटा जां भैण जी जां भरा तूं एनासीन लै लै लैंदे है नहीं बस इही कही ना डाक्टर कहिंदा एनासीन लै लै सिर दुखदा ठीक हो जू डाक्टर कहिंदा एनासीन लै लै सिर नहीं दुखना इह रट्टे मारन दा की फायदा होया इंप्लीमेंट करो इंप्लीमेंट तुसी सेवा ते जाने हो सत्संग च जाने हो डेरिया च जाने हो संतां दे मगर भजदे हो संतां ने तुहानू समझाता मेहनत अपनी जिन्ना चिर नहीं करदे उन्ना चिर कख नहीं मिलता सिफारश पुरश नहीं चलनी ये कोई इत्थे ओ नहीं है भी पंजाबी यूनिवर्सिटी दे वाइस चांसलर लगने भी अपने मासड़े दा फुफड़ दा मुंडा ते नंबर चार चंगे ला दूगा उत्थे सिफारश नहीं चलदी उत्थे मेहनत चलदी है मेहनत करी जाओगे जिहड़े बंदे मेहनत करदे कई वारी गरीब दा बंदा हुंदा है इतने अपन एग्जाम्पल बड़िया ने आके मैं याद है बॉम्बे च मैं थोड़ी दिन पहला यूट्यूब से देख रहा कि कुड़ी आई एस अफसर बनी उन्हें उत्थे ही लगी बॉम्बे दे विच जां कैलकटा सी शायद तो उन्हें अपने फादर नूं तां फादर रक्षा चलाउंदा सीगा उह कुड़ी ने रक्षा च आप चलाई प्यो नूं पिछे उठा पिछे पुलिस वाले सिक्योरिटी सी उह कहिंदी मैं जो कुछ भी हाँ इट्स ऑल बिकॉज ऑफ माई फादर क्योंकि उन्हें मेहनत की जड़ा भी बंदा मेहनत कर रहा दुनिया च मेहनत कर रहा दुनिया च तरक्की कर लैंदा जे अंदरली मेहनत करूँ तो अंदर तरक्की करूँ जे गेड़े ही मारी जाने तो मारी चलो हाँ जी कोई साधु जो कोई सत्संग करते हैं उन्होंने काखा पता नहीं उन्होंने राय लीए ने असं इंडिया जाइए कि ना जाइए टिकट लीए कि ना लीए तुम दसो जी असं सचखंड नहीं पहुंचे अडीका ला गया वह भी चौधरी बने रहते हैं उन्होंने वधिया जो कहते चार बंद पहला खाना खिलाना कोई कख नहीं तरक्की भुलेखे चो इस करके गुरु साहब ने कहा आपन लीए जे मिले बिछड़ क्यों रोवन साधु संग प्राप्त नानक रंग मानन गुरु आदि ग्रंथ साहब के गुरु ग्रंथ साहब के पेज 124 के उपर साफ लिखा हुआ है इस गुफा में अखुट भंडारा तिस विच बसे हर अलख पारा आपे गुप्त प्रगट है आपे गुप्त भी है ते प्रगट भी आप है गुर शब्दी आप बंजा बनिया जदों असी गुरु की शरण लवांगे परफेक्ट मास्टर की तां सानू वो जिहड़ा छुपिया होया खजाना वो असी प्रगट कर लांगे पावांगे मेहनत नाल गुरु ने समझाउणा है असी उन्हें घोल के कुछ नहीं पाउणा पर असी कहने कोई नहीं बारी बारी गेड़े मारी चलो कुछ नहीं हुंदा कुछ तो फायदा तो लाओ जिथे मर्जी बैठो चाहो उत्थे देखदा नहीं कोई तो जिथे देखदा उत्थे असी शो करन जाने शो नहीं परमात्मा नूं शो करो साडी अंदरों जानी जाना कि साडी व्यवहार किस तरह दा साडा सोचण दा नजर की है पलटू सतगुरु पाए के दास बिहार निर्वार पर स्वार्थ के कार ने संत लिया उतार संत दी निशानी है कि ओह लोगों के कल्याण लिए आंदा ये नहीं अपने कल्याण लिए नहीं अपने बच्चों के कल्याण लिए नहीं अपने गड्डिया के कल्याण लिए नहीं अपने जहाजों के कल्याण लिए वह लोगों के कल्याण लाता जह जी रहनी सिंपल रहनी होनी चाहिए जो सा रहनी फर्क पैं तो बड़े बड़े महलों से रहन ला जाने 100-100 बंदे साड़ी मालिशा करते हैं बड़िया बड़िया कारा च घूमते हैं वो संत सुंत कोई नहीं पखंडी ने सारे सिंपल गल संत बड़ा छुपया होंगे सिंपल होंगे वो रुजगार घाल खाए कुछ हथों दे अपनी मेहनत करता उन्होंने पूछो भी तेरी सोर्स ऑफ इनकम की है सोर्स ऑफ इनकम कोई नहीं चढ़ावा चढ़ता है संगत लुटी जाते हैं वधिया प्रशादा खाते मैंने याद है एक थान पर साढ़े घर के लै गए उत्थे किसी कुटिया के संत जी का चंगा मेरा 300-400 पाउंड का होना और लड्डू बन के गर्म गर्म आए वो को उठाया तो जाता नहीं लड्डू दूरों सिटा कहते मूँह च गड़प देने अंदर हाँ जी तो लोग उन्होंने पैरी हाथ लाई जाते चुक चुक के सो चलो लोगों की मर्जी हाँ जी मैं तो जो कुछ रिसर्च की यह गल नहीं संत खुद भी एक एग्जाम्पल होंगे ने परफेक्ट का मतलब यह है सो इस करके कुरान शरीफ च कहना खुदा शाहराग तो भी नेड़े है जीसस क्राइस्ट ने कहा कि गॉड एंड गॉड्स मैनस आर वन एंड देयर इज नो डिस्टिंक्शन जे कोई परमात्मा का भगत है कामल मुरशद उन्हें तरक्की की है ना जिमें जीसस क्राइस्ट गुरु नानक साहब गुरु साहबान ने रामचंद्र जी लक्ष्मण जो भी ने पलटू साहब ने तपस्या की अपन मेहनत की फिर वह परफेक्ट मास्टर बनते हैं बुले शाह ने पलटू साहब ने एक होर थान देखे आद अंत हम ही रहे सब में तेरा बास पलटू दे के धरे से बेसाहेब हमदास कहिंदा असीं तां शुरू तो ही उत्थे हाँ ਹਾਂ ਜੀ, ਉਹਦੇ ਵਿੱਚ ਪਰਮਾਤਮਾ ਦਾ ਹੀ ਸਾਡਾ ਵਾਸ ਹੈ। ਪਰ ਪਰਮਾਤਮਾ ਨੇ ਹੁਕਮ ਦਿੱਤਾ, ਜਦੋਂ ਅਸੀਂ ਦੇਹ ਧਾਰ ਲਈ ਸਰੀਰ ਧਾਰ ਲਿਆ, ਅਸੀਂ ਦਾਸ ਬਣ ਗਏ ਉਹ ਪਰਮਾਤਮਾ, ਜਦੋਂ ਕਿ ਅਸੀਂ ਤਾਂ ਇੱਕੋ ਹੀ ਹਾਂ। ਬੁੱਲੇ ਸ਼ਾਹ ਨੇ ਕਿੰਨੀ ਵਧੀਆ ਗੱਲ ਕਹੀ ਹੈ, ਬੁੱਲਾ ਕਹਿੰਦਾ ਨਾ ਖੁਦਾ ਮਸੀਤੇ ਲੱਭਦਾ, ਮਸੀਤ ਦੇ ਵਿੱਚ ਜਿੰਨੇ ਮਰਜ਼ੀ ਮਸੀਤਾਂ 'ਚ ਗੇੜੇ ਮਾਰ ਲਓ, ਖੁਦਾ ਉੱਥੇ ਨਹੀਂ ਮਿਲਦਾ। ਨਾ ਖੁਦਾ ਮਸੀਤੇ ਲੱਭਦਾ, ਨਾ ਉਹ ਖਾਨਾ ਕਾਬੇ, ਨਾ ਖੁਦਾ ਕੁਰਾਨ ਕਿਤੇਬਾਂ, ਨਾ ਉਹ ਵਿੱਚ ਨਮਾਜ਼ੇ, ਨਾ ਖੁਦਾ ਮੈਂ ਤੀਰਥ ਡਿਠਾ, ਐਵੇਂ ਪੈਂਡੇ ਝਾਕੇ ਬੁੱਲੇ ਸ਼ਾਹ, ਜਦ ਮੁਰਸ਼ਦ ਮਿਲਿਆ ਮਿਟ ਗਏ ਸਭ ਤਕਾਦੇ। ਜਦੋਂ ਕਾਮਿਲ ਮੁਰਸ਼ਦ ਮਿਲ ਗਿਆ, ਸਾਰੀ ਵਹਿਮ ਭਰਮ ਦੂਰ ਹੋ ਗਏ। ਇਸੇ ਕਰਕੇ ਜਦੋਂ ਬੰਦਾ ਪਰਮਾਤਮਾ ਕਾਮਿਲ ਮੁਰਸ਼ਦ ਤੋਂ ਨਾਮਦਾਨ ਲੈ ਲੈਂਦਾ, ਦੀਕਸ਼ਾ ਲੈ ਲੈਂਦਾ, ਫਿਰ ਉਹਦਾ ਇੱਕੋ ਹੀ ਫਰਜ਼ ਹੈ, ਰਾਮ ਨਾਮ ਲੱਡੂ ਹੈ, ਗੋਪਾਲ ਨਾਮ ਕੀ, ਹਰ ਕਾ ਨਾਮ ਮਿਸ਼ਰੀ ਹੈ, ਘੋਲ ਘੋਲ ਪੀ, ਘੋਲ ਘੋਲ ਪੀਓ ਬੰਦੇ ਆ, ਘੋਲ ਘੋਲ ਪੀ, ਫਿਰ ਬਸ ਹਰ ਵਕਤ ਮੈਡੀਟੇਸ਼ਨ ਦੇ ਮਗਰ ਲੱਗਿਆ ਰਹੋ, ਦੇਖੋ ਕਿਵੇਂ ਚੜ੍ਹਾਈ ਹੁੰਦੀ ਹੈ ਅਤੇ ਕਿਵੇਂ ਪਾਉਂ ਬਾਰਾਂ ਹੁੰਦੇ ਨੇ। ਸੋ ਤੁਲਸੀ ਸਾਹਿਬ ਨੇ ਕਿਹਾ ਸੀਗਾ, ਪੁਤਲੀ ਮੇਂ ਤਿਲ ਹੈ, ਤਿਲ ਮੇਂ ਭਰਾ ਰਾਜ ਕੁਲ ਕਾ ਕੁਲ। ਪੁਤਲੀ ਜਿਹੜੀਆਂ ਅੱਖਾਂ ਦੇ ਵਿੱਚ ਸਾਡੀਆਂ ਪੁਤਲੀਆਂ ਨੇ ਨਾ, ਇਹਦੇ ਅੰਦਰ ਇੱਕ ਬਰੀਕ ਜਿਹਾ ਤਿਲ ਹੈ ਜਿਹੜਾ ਖੋਲ ਹੈ, ਉਹਦੇ ਵਿੱਚ ਹੈ ਸਾਰਾ ਰਾਜ। ਪੁਤਲੀ ਮੇਂ ਤਿਲ ਹੈ, ਤਿਲ ਮੇਂ ਭਰਾ ਰਾਜ ਕੁਲ ਕਾ ਕੁਲ, ਇਸ ਪਰਦੇ ਛਾ ਕੇ ਜਰਾ ਪਾਰ ਦੇਖਣਾ, 14 ਤਬ ਕਾ ਹਾਲ ਇਆਂ ਤੋਂ ਹੋਗਾ ਜ਼ਰੂਰ, ਗਾਫਲ ਨਾ ਹੋ ਖਿਆਲ ਸੇ ਹੁਸ਼ਿਆਰ ਦੇਖਣਾ। ਬੜਾ ਧਿਆਨ, ਗਿਆਨ ਸਮਾਧੀ ਲਾਉਣੀ ਪਊਗੀ ਤੁਹਾਨੂੰ। ਜਿਵੇਂ ਕਿਹਾ ਸੀ ਨਾ, ਨਿਕਸੇ ਏਕ ਆਵਾਜ਼ ਚਿਰਾਗ ਕੀ ਜੋਤੀ ਮਾਹੀ, ਗਿਆਨ ਸਮਾਧੀ ਸੁਣੇ ਔਰ ਕੋਈ ਸੁਣਤਾ ਨਹੀਂ। ਜਿੰਨਾ ਚਿਰ ਅਸੀਂ ਫੁੱਲ ਕੌਨਸੈਂਟਰੇਸ਼ਨ ਨਹੀਂ ਲਾਉਂਦੇ, ਉਨਾ ਚਿਰ ਤੱਕ ਸਾਨੂੰ ਉਹ ਨਾ ਹੀ ਜੋਤੀ ਦਾ ਸਾਨੂੰ ਨਜ਼ਾਰਾ ਆਉਣਾ ਅਤੇ ਨਾ ਹੀ ਸਾਨੂੰ ਆਵਾਜ਼ ਸੁਣਾਈ ਦੇਣੀ ਹੈ। ਸੋ ਇਸੇ ਕਰਕੇ ਹੀ ਕਿਹਾ ਗਿਆ ਸੀ ਨਾ, ਇਹ ਜਿਹੜੀਆਂ ਬਾਹਰਲੀਆਂ ਅੱਖਾਂ, ਇਹ ਅੱਖਾਂ ਨਾਲ ਨਹੀਂ ਸਾਨੂੰ ਕੁਛ ਦੇਣਾ, ਅੰਦਰਲੀਆਂ ਅੱਖਾਂ ਖੁੱਲ੍ਹੀਆਂ ਪੈਣਗੀਆਂ। ਜੀਸਸ ਕ੍ਰਾਈਸਟ ਨੇ ਤਾਂਹੀਓ ਕਿਹਾ ਸੀ, ਹੈਵਿੰਗ ਆਈਜ਼ ਯੂ ਸੀ ਨਾਟ, ਆਹ ਸਾਡੀਆਂ ਅੱਖਾਂ ਤਾਂ ਹੈਗੀਆਂ ਪਰ ਇਹਦੇ ਨਾਲ ਦਿਸਦਾ ਕੁਛ ਨਹੀਂ। ਹੈਵਿੰਗ ਈਅਰਸ, ਆ ਕੰਨ ਵੀ ਨੇ, ਯੂ ਹੀਅਰ ਨਾਟ, ਇਹਦੇ ਨਾਲ ਨਹੀਂ ਸੁਣਦਾ, ਉਹ ਅੰਦਰਲੀਆਂ ਅੱਖਾਂ ਨੇ। ਇਸ ਕਰਕੇ ਇਹ ਅੰਦਰਲੀਆਂ ਅੱਖਾਂ ਨਾਲ ਕਿਵੇਂ ਦੇਖਾਂਗੇ, ਅੰਦਰਲੇ ਕੰਨਾਂ ਨਾਲ ਕਿਵੇਂ ਦੇਖਾਂਗੇ? ਸੋ ਉਹਦਾ ਬੜਾ ਸਿੰਪਲ ਫਾਰਮੂਲਾ ਹੈ ਕਿ ਇਫ ਯੂ ਗੋ ਫਾਰ ਏ ਹਜ, ਟੇਕ ਏ ਹਾਜੀ ਵਿਦ ਯੂ। ਜੇ ਹੱਜ ਕਰਨ ਜਾਣਾ ਹੈ ਮੱਕੇ ਮਦੀਨੇ, ਜਿੰਨਾ ਚਿਰ ਤੈਨੂੰ ਹਾਜੀ ਨਹੀਂ ਮਿਲਦਾ ਜਿਹੜਾ ਉੱਥੇ ਦਾ ਭੇਦ ਲਿਆ ਹੋਵੇ, ਉਨਾ ਚਿਰ ਤੱਕ ਤੇਰਾ ਮੁਸ਼ਕਿਲ ਹੈ। ਜਿਵੇਂ ਆਪਾਂ ਕਹਿੰਦੇ ਨਾ ਵੀ ਸਾਨੂੰ ਗਾਈਡ ਮਿਲ ਗਿਆ, ਰਾਜਸਥਾਨ 'ਚ ਜਾਂਦੇ ਹਾਂ ਮੀਰਾਬਾਈ ਦੇ ਮੰਦਰ ਦੇਖਣ, ਜੇ ਉਹਦਾ ਹਾਜੀ ਮਿਲ ਜਾਂਦਾ, ਗਾਈਡ ਮਿਲ ਜਾਂਦਾ, ਸਾਨੂੰ ਚੰਗੀ ਤਰ੍ਹਾਂ ਸਮਝਾ ਦਿੰਦਾ। ਸੋ ਉਹ ਕਿਉਂਕਿ ਉਹਨੇ ਰੋਜ਼ ਉੱਥੇ ਜਾਂਦਾ, ਰੋਜ਼ ਉਹਦਾ ਭੇਦ ਹੁੰਦਾ। ਇਸੇ ਦਿਨ ਜਿਹੜਾ ਪਰਫੈਕਟ ਮਾਸਟਰ, ਰੋਜ਼ ਅੰਦਰ ਜਾਂਦਾ, ਰੋਜ਼ ਉਹ ਅੰਦਰਲੀ ਧੁਨੀ ਨੂੰ ਸੁਣਦਾ, ਪਰਮਾਤਮਾ ਨਾਲ ਮਿਲਾਪ ਕਰਦਾ, ਇਸ ਕਰਕੇ ਸਾਨੂੰ ਆਸਾਨੀ ਨਾਲ ਲੈ ਜੂਗਾ। ਸੋ ਗੁਰੂ ਨਾਨਕ ਸਾਹਿਬ ਨੇ ਤਾਂ ਹੀ ਤਾਂ ਕਿਹਾ ਸੀਗਾ, ਮਨ ਮੰਦਰ ਤਨ ਬੇਸ ਕਲੰਦਰ ਘਟੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਤ ਜਨਮ ਨਾਵਾਂ। ਕਿ ਜਦੋਂ ਉਹ ਅੰਦਰੋਂ ਨਜ਼ਾਰਾ ਆ ਗਿਆ, ਆਤਮਾ ਮਿਲ ਗਈ, ਮਨ ਮਾਰਿਆ ਗਿਆ, ਦਰਵਾਜ਼ੇ ਖੁੱਲ੍ਹ ਗਏ ਅੰਦਰ, ਅਤੇ ਫਿਰ ਤਾਂ ਆਨੰਦ ਹੀ ਆਨੰਦ ਹੈ। ਇਸੇ ਕਰਕੇ ਤਾਂ ਕਿਹਾ ਜਾਂਦਾ, ਵੈਨ ਯੂ ਲਿਸਨ ਟੂ ਦਾ ਸ਼ਬਦ ਧੁਨ, ਯੂ ਆਰ ਪ੍ਰੈਜੈਂਟ ਇਨ ਦਾ ਕੋਰਟ ਆਫ ਲਾਰਡ। ਜਦੋਂ ਸ਼ਬਦ ਧੁਨ ਸਾਨੂੰ ਅੰਦਰੋਂ ਤੀਸਰੀ ਅੱਖ ਤੋਂ, ਪ੍ਰਕਾਸ਼ ਤੋਂ ਮਿਲਣਾ ਸ਼ੁਰੂ ਹੋ ਗਈ, ਤਾਂ ਸਮਝ ਲਓ ਤੁਸੀਂ ਰੱਬ ਨੂੰ ਪਾ ਲਿਆ, ਰੱਬ ਦੇ ਦਰਬਾਰ ਦੇ ਵਿੱਚ ਖੜੇ ਹੋ। ਇਸੇ ਕਰਕੇ ਕਿਸੇ ਨੇ, ਮੈਨੂੰ ਹੁਣ ਯਾਦ ਨਹੀਂ ਕਿਹਨੇ ਕਿਹਾ ਸੀਗਾ, ਇਹ ਕਿਹਾ ਸੀਗਾ, ਕਿਉਂ ਗਾਫਲ ਹੋ ਕੇ ਸੁੱਤਾ ਹੈ, ਬੇਫਿਕਰ ਕੇ ਸੁੱਤਾ ਘਰਾੜੇ ਮਰੀ ਜਾਣੇ, ਕਿਉਂ ਗਾਫਲ ਹੋ ਕੇ ਸੁੱਤਾ ਹੈ ਅੱਖਾਂ ਮਿੱਟੀ ਐ ਇਨਸਾਨ, ਕਿ ਮੈਨੂੰ ਤਾਂ ਨੀਂਦ ਆਉਂਦੀ ਹੈ ਯਾਰ, ਛੱਡ ਥੱਕੇ ਹੋਏ ਹਾਂ। ਕਿਉਂ ਗਾਫਲ ਹੋ ਕੇ ਸੁੱਤਾ ਹੈ ਅੱਖਾਂ ਮਿੱਟੀ ਐ ਇਨਸਾਨ, ਜਾਗ ਕੇ ਆਪਣਾ ਕੰਮ ਮੁਕਾ ਲੈ ਜਿਸ ਲਈ ਆਇਆ ਵਿੱਚ ਜਹਾਨ। ਜਾ ਕੇ ਮਤਲਬ ਇਹ ਨਹੀਂ ਹੈ ਵੀ ਜਿਹੜੇ ਆਪ ਜਾਗ ਹੋਸ਼ ਕਰ ਵੀ ਤੂੰ ਇਸ ਦੁਨੀਆਂ ਵਿੱਚ ਕੀ ਕਰਨ ਆਇਆ, ਅਤੇ ਉਹ ਆਪਣਾ ਕੰਮ ਮੁਕਾ ਲੈ, ਨਹੀਂ ਤਾਂ ਜੰਮਿਆ ਸੀ ਖਾ ਲਿਆ ਪੀ ਚਾਰ ਕਮਾਇਆ, ਸੌਂ ਕੇ ਚਾਰ ਕਮਾਇਆ, ਸਾਮ ਲੇਖਾ ਰੱਬ ਮੰਗੇ ਇਸ ਤੋਂ ਆਇਆ, ਕਿਹੜੇ ਕੰਮ ਖਾ ਪੀ ਲਿਆ, ਐਸ਼ ਕਰ ਲਈ, ਚਲੋ ਰਾਮ ਨਾਮ ਸੱਤ ਹੈ, ਡੱਬੇ ਮਰਨ ਦੀ ਤਿਆਰੀ ਹੈ, ਜੇ ਇੰਨਾ ਟਾਈਮ ਨਿਕਲ ਗਿਆ ਥੋੜ੍ਹਾ ਜਿਹਾ ਹੋਰ ਆ ਜੂ, ਫਿਰ ਕੀ ਕਰੀਂਗਾ, ਆਹੀ ਖਾਣ ਪੀਣ ਲਈ ਆਇਆ ਸੀ, ਬੱਚੇ ਜੰਮਣ ਲਈ ਆਇਆ ਸੀ, ਤੇਰਾ ਕੰਮ ਕੀ ਸੀ ਉਹਦੇ ਬਾਰੇ ਸੋਚ। ਇਹੀ ਕਰਕੇ ਕਿਉਂ ਗਾਫਲ ਹੋ ਕੇ ਸੁੱਤਾ ਹੈ ਅੱਖਾਂ ਮਿੱਟੀ ਹੈ ਇਨਸਾਨ, ਜਾ ਕੇ ਆਪਣਾ ਕੰਮ ਮੁਕਾ ਲੈ ਜਿਸ ਲਈ ਆਇਆ ਵਿੱਚ ਜਹਾਨ। ਇਹ ਸਮਾਂ ਫਿਰ ਹੱਥ ਨਹੀਂ ਆਉਣਾ, ਜਿਹੜਾ ਨਿਕਲ ਗਿਆ ਹੁਣ ਸਾਨੂੰ ਦੇਖ ਲਓ, ਅਸੀਂ ਫੁੱਟਬਾਲ ਖੇਡਦੇ ਹੁੰਦੇ ਸੀ, ਦਬ ਦਬ ਕੇ ਕੀਕਾਂ ਮਾਰਦੇ ਸੀ, ਵਾਲੀਬਾਲ ਖੇਡਦੇ ਸੀ, ਕਿੰਨਾ ਜ਼ੋਰ ਹੁੰਦਾ ਸੀ, ਹੁਣ ਹੱਥਾਂ ਦੇ ਵਿੱਚ ਦਰਦੀ ਹੋਈ ਜਾਂਦਾ, ਗੋਡੇ ਕੰਬੀ ਜਾਂਦੇ ਨੇ, ਹਾਂਜੀ, ਇਹ ਸਮਾਂ ਨਿਕਲ ਗਿਆ ਕਿ ਨਹੀਂ ਨਿਕਲ ਗਿਆ? ਇਹੀ ਕਹਿੰਦਾ, ਇਹ ਸਮਾਂ ਫਿਰ ਹੱਥ ਨਹੀਂ ਆਉਣਾ, ਤੂੰ ਪਛਤਾਏਗਾ ਅਣਜਾਣ, ਇਸ ਦੁਨੀਆਂ ਦੇ ਅੰਦਰ ਬੰਦੇ ਚਾਰ ਦਿਨਾਂ ਦਾ ਤੂੰ ਮਹਿਮਾਨ, ਮਾਨਸ ਜਨਮ ਅਮੋਲਕ ਪਾਇਆ, ਇਸ ਦਾ ਮਿਲਣਾ ਨਹੀਂ ਆਸਾਨ। ਕਿ ਜਿਹੜਾ ਤੈਨੂੰ ਇੰਨਾ ਕੀਮਤੀ ਪ੍ਰੈਸ਼ੀਅਸ ਲਾਈਫ ਮਿਲੀ ਹੈ, ਇੰਨੀ ਆਸਾਨੀ ਨਾਲ ਨਹੀਂ ਮਿਲਣੀ। ਜੇ ਤੂੰ ਕਹੇਂਗੇ ਅਗਲੀ ਵਾਰ ਜਾ ਜ ਰੁਲਦੂ ਰਾਵਾਂ, ਕੱਲ ਨੂੰ ਕਰਤਾਰ ਸਿੰਘ ਬਣੇ, ਉਸ ਦਾ ਗੰਦੀ ਨਾਲੀ ਦਾ ਕੀੜੇ ਬਣਨਾ ਪਊਗਾ, ਕੰਮ ਤਾਂ ਅਸੀਂ ਸਿੱਧੇ ਕੀਤੇ ਨਹੀਂ। ਸੋ ਆਹ ਜਿਹੜਾ ਜਨਮ ਮਿਲਿਆ ਇਹਦਾ ਫਾਇਦਾ ਲੈ, ਇਹੀ ਗੱਲ ਹੈ। ਸੋ ਅਸੀਂ ਕੀ ਕਰਦੇ ਹਾਂ, ਅਸੀਂ ਰੋਜ਼ਾਨਾ ਹੀ ਹੇਰਾ ਫੇਰੀਆਂ ਝੂਠ ਨਿੰਦਿਆ ਕਰੀ ਜਾਂਦੇ ਹਾਂ ਅਤੇ ਫਿਰ ਰਾਤ ਨੂੰ ਸਵੇਰੇ ਉੱਠ ਕੇ ਪਰਮਾਤਮਾ ਤੋਂ ਮਾਫ਼ੀ ਮੰਗੀ ਜਾਂਦੇ ਹਾਂ। ਸੋ ਪਰਮਾਤਮਾ ਅਤੇ ਸਾਡੀ ਦੇਖ ਲਓ ਕੀ ਕੰਪੈਰੀਜ਼ਨ ਕਰਕੇ ਦੇਖ ਲਓ, ਅਸੀਂ ਗਲਤੀਆਂ ਕਰੀ ਜਾਂਦੇ ਹਾਂ, ਮਾਫ਼ੀ ਮੰਗੀ ਜਾਂਦੇ ਹਾਂ, ਪਰਮਾਤਮਾ ਸਾਨੂੰ ਬਖਸ਼ੀ ਜਾਂਦਾ। ਇਸ ਕਰਕੇ ਜੇ ਆਪਾਂ ਨੂੰ ਸਿੰਪਲ ਤਰੀਕੇ ਨਾਲ ਕਹੀਏ, ਮੈਂ ਰੋਜ਼ ਗਲਤੀ ਕਰਦਾ ਹਾਂ, ਮੈਂ ਰੋਜ਼ ਗਲਤੀ ਕਰਦਾ ਹਾਂ, ਵੋ ਰੋਜ਼ ਬਖਸ਼ ਦੇਤਾ ਹੈ, ਵੋ ਮੀਨਸ ਪਰਮਾਤਮਾ। ਮੈਂ ਰੋਜ਼ ਗਲਤੀ ਕਰਦਾ ਹਾਂ ਫਿਰ ਮਾਫ਼ੀ ਮੰਗਦੇ ਹਾਂ, ਮੈਂ ਰੋਜ਼ ਗਲਤੀ ਕਰਦਾ ਹਾਂ ਵੋ ਰੋਜ਼ ਬਖਸ਼ ਦੇਤਾ ਹੈ, ਮੈਂ ਆਦਤ ਸੇ ਮਜਬੂਰ ਹਾਂ, ਮੇਰੀਆਂ ਆਦਤਾਂ ਨੇ, ਵਾ ਮਾਫ਼ੀ ਮੰਗੀ ਚਲੋ, ਗਲਤ ਵੀ ਕਰੀ ਚਲੋ, ਹੇਰਾ ਫੇਰੀਆਂ ਵੀ ਕਰੀ ਚਲੋ। ਸੋ ਮੈਂ ਰੋਜ਼ ਗਲਤੀ ਕਰਦਾ ਹਾਂ ਵੋ ਰੋਜ਼ ਬਖਸ਼ ਦੇਤਾ ਹੈ, ਮੈਂ ਆਦਤ ਸੇ ਮਜਬੂਰ ਹਾਂ, ਵੋ ਰਹਿਮਤ ਸੇ ਮਸ਼ਹੂਰ ਹੈ। ਉਹ ਵੀ ਫਿਰ ਉਹ ਵੀ ਆਦਤ ਨਹੀਂ ਛੱਡਦਾ, ਉਹ ਸਾਨੂੰ ਬਖਸ਼ੀ ਜਾਂਦਾ। ਨਹੀਂ ਤਾਂ ਜੇ ਆਪਾਂ ਵੀ ਹੋਈਏ, ਤੁਸੀਂ ਦੇਖ ਲਓ ਆਪਣੇ ਢਿੱਡੋਂ ਜੰਮਿਆ ਹੋਵੇ, ਜੇ ਰੋਜ਼ ਮਾਫ਼ੀ ਮੰਗੀਏ ਨਾਲੇ ਚੋਰੀ ਕਰੀਏ ਝੂਠ ਬੋਲੀਏ, ਵੀ ਆਪਾਂ ਵੀ ਅੱਕ ਜਾਂਗੇ, ਪਰ ਪਰਮਾਤਮਾ ਨਹੀਂ ਅੱਕਦਾ, ਕਿਉਂਕਿ ਪਰਮਾਤਮਾ ਦੇ ਸਾਡੇ 'ਚ ਇਹੀ ਫਰਕ ਹੈ, ਉਹ ਬਖਸ਼ਦਾ ਹੀ ਰਹਿੰਦਾ, ਬਖਸ਼ਦਾ ਜਿੰਨੀ ਮਰਜ਼ੀ ਗਲਤੀਆਂ ਕਰੋ। ਸੋ ਸੰਤਾਂ ਦੀ ਹੁਣ ਪਹਿਚਾਣ ਕਿਸ ਤਰ੍ਹਾਂ ਦੀ ਹੈ, ਕਿਸ ਤਰ੍ਹਾਂ ਦੀ ਸਾਨੂੰ ਪਤਾ ਲੱਗੇ ਵੀ ਸੰਤ ਕਿਹੋ ਜਿਹੇ ਨੇ। ਸੰਤਾਂ ਦੀ ਇੱਕ ਗੱਲ ਬੇਸਿਕਲੀ ਹੈ, ਸਿੰਹੋਂ ਕੇ ਲੇਹੜੇ ਨਹੀਂ, ਪਲਟੂ ਸਾਹਿਬ ਨੇ ਕਿਹਾ, ਸਿੰਹੋਂ ਸ਼ੇਰਾਂ ਦੇ ਲੇਹੜੇ ਨਹੀਂ, ਸ਼ੇਰਾਂ ਦੇ ਝੁੰਡ ਨਹੀਂ ਹੁੰਦੇ, ਸਿੰਹੋਂ ਕੇ ਲੇਹੜੇ ਨਹੀਂ, ਹੰਸੋਂ ਕੇ ਨਹੀਂ ਪਾਤ, ਹੰਸ ਜਿਹੜੇ ਨੇ ਉਹ ਪਾਤ ਨਹੀਂ ਹੁੰਦੇ, ਲਾਲੋਂ ਕੀ ਬੋਰੀਆਂ ਨਹੀਂ, ਲਾਲ ਜਿਹੜੇ ਹੁੰਦੇ ਨੇ ਉਹ ਬੋਰੀਆਂ 'ਚ ਨਹੀਂ ਹੁੰਦੇ, ਸੰਭਾਲ ਸੰਭਾਲ ਕੇ ਦੋ ਚਾਰ ਹੀ ਹੁੰਦੇ ਨੇ, ਸਾਧ ਨਾ ਚੱਲੇ ਜਮਾਤ, ਸਾਧ ਕੋਈ ਛੁਪਿਆ ਹੁੰਦਾ ਗੁਫਾ ਦੇ ਵਿੱਚ ਚੌਂਕੜੀ ਮਾਰਨ ਵਾਲਾ, ਜਿਹੜੇ ਵੱਡੇ ਵੱਡੇ ਟੋਲੀਆਂ ਦੇ ਵਿੱਚ ਸਾਧ ਤੁਰੇ ਫਿਰਦੇ ਨੇ, ਇੱਧਰ ਕਰ ਲਓ ਉੱਧਰੋਂ ਕਰ ਲਓ, ਉਹਨਾਂ ਨੂੰ ਸਾਧ ਨਹੀਂ ਕਿਹਾ ਜਾਂਦਾ। ਫਿਰ ਸਾਧ ਇਹੀ ਹੈ ਵੀ ਸਾਧ ਦੇ ਵਿੱਚ ਕੀ ਹੈ ਕਿ ਗੁਰੂ ਗੋਬਿੰਦ ਦੋਨੋਂ ਖੜੇ ਕਿਸਕੇ ਲਾਗੂ ਪਾਏ, ਬਲਿਹਾਰੀ ਗੁਰੂ ਆਪਣਾ ਜਿਸ ਗੋਬਿੰਦ ਦੀ ਉਹ ਮਿਲਾਏ, ਕਿ ਜੇ ਕਿਤੇ ਪਰਮਾਤਮਾ ਦੇ ਗੁਰੂ ਮਿਲ ਜਾਣ ਅੰਦਰ ਸਾਨੂੰ, ਤਾਂ ਤੁਸੀਂ ਪਹਿਲਾਂ ਕਿਹਨੂੰ ਕਹਿੰਦੇ ਪ੍ਰਣਾਮ ਕਰੋਗੇ, ਪਹਿਲਾਂ ਕਹਿੰਦੇ ਗੁਰੂ ਨੂੰ ਕਰੋਗੇ, ਕਿਉਂਕਿ ਗੁਰੂ ਦੇ ਥਰੂ ਤੁਸੀਂ ਪਰਮਾਤਮਾ ਨੂੰ ਮਿਲੇ। ਸੋ ਗੁਰੂ ਵੱਡਾ, ਸੋ ਗੁਰੂ ਕਿਉਂਦੇ ਕਿਉਂ ਨੇ ਫਿਰ ਦੁਨੀਆਂ 'ਚ, ਉਹ ਪਰਮਾਤਮਾ ਦੇ ਨਾਲ ਹਰ ਵਕਤ ਲੀਨ ਰਹਿੰਦੇ ਨੇ। ਉਹਦੇ ਬਾਰੇ ਦਸਵੀਂ ਪਾਤਸ਼ਾਹੀ ਨੇ ਵੀ ਕਿਹਾ ਸੀ, ਪਰ ਮੈਨੂੰ ਹੁਣ ਜੀਸਸ ਕ੍ਰਾਈਸਟ ਦੀ ਕਲਾਈਨ ਯਾਦ ਆ, ਜਦੋਂ ਪੜ੍ਹਦੇ ਹੁੰਦੇ ਸੀ, ਮੈਨੂੰ ਅੱਜ ਤੱਕ ਵੀ ਯਾਦ ਹੈ ਕਿ ਫਾਰ ਆਈ ਕਮ ਡਾਊਨ ਫਰੋਮ ਹੈਵਨ ਨਾਟ ਟੂ ਡੂ ਮਾਈ ਓਨ ਵਿਲ ਬਟ ਦਾ ਵਿਲ ਆਫ ਹਿਮ ਦੈਟ ਸੈਂਟ ਮੀ। ਕੀ ਕਹਿੰਦੇ ਨੇ, ਫਾਰ ਆਈ ਕਮ ਡਾਊਨ ਫਰੋਮ ਹੈਵਨ, ਕਹਿੰਦੇ ਮੈਂ ਉਸ ਧੁਰ ਧਾਮ ਤੋਂ ਆਇਆ, ਨਾਟ ਟੂ ਡੂ ਮਾਈ ਓਨ ਵਿਲ, ਮੈਂ ਆਪਣੀ ਮਰਜ਼ੀ ਨਾਲ ਨਹੀਂ ਆਇਆ, ਬਟ ਦਾ ਵਿਲ ਆਫ ਹਿਮ, ਪਰ ਉਹਨੇ ਮੈਨੂੰ ਭੇਜਿਆ ਪਰਮਾਤਮਾ ਨੇ ਵੀ ਲੋਕਾਂ ਦਾ ਕਲਿਆਣ ਕਰਨੀ, ਦੈਟ ਸੈਂਟ ਮੀ, ਤਾਂ ਮੈਂ ਆਇਆ, ਨਹੀਂ ਤਾਂ ਮੈਂ ਉੱਧਰ ਐਸ਼ ਕਰਦਾ ਸੀ, ਮਸਤ ਸੀਗਾ, ਨਾ ਕੋਈ ਦੁੱਖ ਹੁੰਦਾ ਨਹੀਂ, ਨਾ ਦੁੱਖ ਨਾ ਸੁੱਖ, ਹਾਂਜੀ। ਸੋ ਇਸ ਕਰਕੇ ਜਿਹੜੇ ਪਰਮਾਤਮਾ, ਜਿਹੜੇ ਪੂਰਨ ਸੰਤ ਹੁੰਦੇ ਨੇ ਨਾ, ਉਹ ਛੁਪੇ ਰੁਸਤਮ ਹੁੰਦੇ ਨੇ, ਅਤੇ ਨਾਲੇ ਸੰਤ ਜਨਾਂ ਦੀ ਇਹ ਗੱਲ ਹੈ ਪਰਫੈਕਟ ਮਾਸ ਦੀ, ਭੀਖ ਨਾ ਮੰਗੇ ਸੰਤ ਜਨ ਕਹਿ ਗਏ ਪਲਟੂ ਦਾਸ, ਜਿਹੜੇ ਪਲਟੋ ਜਿਹੜੇ ਸੰਤ ਹੁੰਦੇ ਨੇ ਭੀਖ ਨਹੀਂ ਮੰਗਦੇ, ਲੋਕਾਂ ਦੇ ਮੂਹਰੇ ਹੱਥ ਨਹੀਂ ਅੱਡਦੇ, ਹੰਸ ਚੁਗੇ ਨਾ ਘੋਗੇ ਸਿਰ ਚਰੇ ਨਾ ਘਾਸ, ਕਹਿੰਦਾ ਜਿਹੜੇ ਹੰਸ ਹੁੰਦੇ ਨੇ ਘੋਗੇ ਨਹੀਂ ਖਾਂਦੇ, ਅਤੇ ਜਿਹੜੇ ਸ਼ੇਰ ਹੁੰਦੇ ਨੇ ਘਾਹ ਨਹੀਂ ਖਾਂਦੇ। ਸੋ ਇਸ ਤਰ੍ਹਾਂ ਜਿਹੜੇ ਸੰਤ ਨੇ ਲੋਕਾਂ ਦੇ ਅੱਗੇ ਹੱਥ ਨਹੀਂ ਅੱਡਦੇ, ਆਪਣੀ ਮਿਹਨਤ ਕਰਦੇ ਨੇ, ਦਸਾਂ ਨੋਹਾਂ ਦੀ ਕਮਾਈ ਕਰਕੇ ਆਪਣੇ ਪੇਟ, ਆਪਣਾ ਪੇਟ ਪਜਾਉਂਦੇ, ਆਪਣੇ ਬੱਚਿਆਂ ਦਾ ਵੀ ਗੁਜ਼ਾਰਾ ਕਰਦੇ ਨੇ। ਕਬੀਰ ਸਾਹਿਬ ਨੇ ਤਾਂਹੀਓ ਤਾਂ ਕਿਹਾ ਸੀ, ਮਰ ਜਾਊਂ ਮੰਗੂ ਨਹੀਂ ਆਪਣੇ ਤਨ ਕੇ ਕਾਜ, ਪਰਮਾਰਥ ਕੇ ਕਾਜ ਮੇਂ ਮੁਝੇ ਨਾ ਆਵੇ ਲਾਜ, ਕਿ ਜਿਹੜੇ ਕੀ ਹੈ, ਮਰ ਜਾਊਂ ਮੰਗੂ, ਕਬੀਰ ਸਾਹਿਬ ਕਹਿੰਦਾ ਮਰਨਾ ਮੈਨੂੰ ਮਨਜ਼ੂਰ ਹੈ, ਤੁਹਾਨੂੰ ਪਤਾ ਹੀ ਹੈ, ਲੋਹੀ ਦੀ ਆਪਾਂ ਐਗਜ਼ਾਮਪਲ ਜੋ ਕਬੀਰ ਸਾਹਿਬ ਦੇ ਉੱਤੇ ਗੱਲ ਕੀਤੀ ਸੀਗੀ ਕਿ ਘਰੇ ਕੁਛ ਨਹੀਂ ਸੀਗਾ, ਤੇ ਸੇਠ ਨੇ ਬੇਈਮਾਨੀ ਕਰਕੇ ਲੋਹੀ ਨੂੰ ਕਹਿੰਦਾ ਸੀ ਰਾਤ ਨੂੰ ਮੇਰੇ ਕੋਲ ਆ ਕੇ ਸੌਣਾ ਪਊਗਾ, ਕਬੀਰ ਸਾਹਿਬ ਖੁਦ ਛੱਡ ਕੇ ਆਏ ਸੀਗੇ, ਪਰ ਆਪ ਮੰਗਿਆ ਨਹੀਂ ਕਿਸੇ ਕੋਲੇ, ਜੋ ਸ਼ਰਤ ਕੀਤੀ ਹੈ ਉਹ ਤੁਹਾਨੂੰ ਸਾਰੀ ਗੱਲ ਪਤਾ ਹੀ ਹੈ। ਮਰ ਜਾਊਂ ਮੰਗੂ ਨਹੀਂ ਆਪਣੇ ਤਨ ਕੇ ਕਾਜ, ਪਰਮਾਰਥ ਕੇ ਕਾਰਨੇ ਮੁਝੇ ਨਾ ਆਵੇ ਲਾਜ, ਕਿ ਜੇ ਮੈਂ ਕਿਸੇ ਸੰਤ ਸੇਵਾ ਦਾ ਗਰੀਬ ਭੁੱਖੇ ਦੀ ਕੋਈ ਹੈਲਪ ਕਰਨੀ ਹੈ, ਮਦਦ ਕਰਨੀ ਹੈ, ਉਹਦੇ ਲਈ ਜੇ ਮੈਂ ਕੁਛ ਮੰਗ ਲੈਣਾ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਮੈਂ ਆਪਣੇ ਲਈ, ਆਪਣੇ ਸਰੀਰ ਲਈ, ਆਪਣੇ ਬੱਚਿਆਂ ਲਈ, ਆਪਣੀ ਇਸਤਰੀ ਲਈ, ਆਪਣੇ ਰਿਸ਼ਤੇਦਾਰਾਂ ਲਈ ਕਦੇ ਲੋਕਾਂ ਦੇ ਅੱਗੇ ਹੱਥ ਨਹੀਂ ਅੱਡੂੰਗਾ। ਗੁਰੂ ਨਾਨਕ ਸਾਹਿਬ ਨੇ ਤਾਂਹੀਓ ਤਾਂ ਕਿਹਾ ਸੀ ਨਾ, ਘਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਸੋ ਆਪਣੀ ਮਿਹਨਤ ਕਰੋ, ਹੱਥੋਂ ਕਮਾਈ ਕਰੋ, ਇਹ ਗੱਲ ਸਾਨੂੰ ਪਿਆਰੇ ਸਰੋਤੇ ਸਮਝਣ ਦੀ ਲੋੜ ਹੈ ਵੀ ਸੰਤ ਜਨ ਜ਼ਰੂਰੀ ਨਹੀਂ ਕਿ ਵਧੀਆ ਕੱਪੜੇ ਪਾਏ ਹੋਣ, ਸੰਤ ਜਨ ਤਾਂ ਇੱਕ ਮੋਚੀ ਵੀ ਹੋ ਸਕਦਾ, ਸੰਤ ਜਨ ਇੱਕ ਰਕਸ਼ਾ ਵਾਲਾ ਵੀ ਹੋ ਸਕਦਾ, ਸੰਤ ਜਨ ਇੱਕ ਡਾਕਟਰ ਵੀ ਹੋ ਸਕਦਾ, ਸੰਤ ਜਨ ਇੱਕ ਟੀਚਰ ਵੀ ਹੋ ਸਕਦਾ, ਕਿਉਂਕਿ ਜਿਹੜਾ ਬੰਦਾ ਆਪਣੀ ਮਿਹਨਤ ਕਰਕੇ ਅੰਦਰਲਾ ਪਰਦਾ ਖੋਲ ਲੈਂਦਾ, ਉਹਦੀ ਰਹਿਣੀ, ਉਹਦੀ ਕਰਨੀ ਦੇ ਵਿੱਚ ਡਿਫਰੈਂਟ ਤੁਸੀਂ ਪਾਓਗੇ, ਡੁਪਲੀਕੇਸੀ ਨਹੀਂ ਹੋਊਗੀ, ਹੁਣ ਹਰ ਵਕਤ ਜੋ ਵੀ ਕੁਛ ਇਹ ਨਹੀਂ ਹੈ ਅੱਜ ਕੁਛ ਕਹਿੰਦਾ ਕੱਲ੍ਹ ਨੂੰ ਕੁਛ ਕਹਿੰਦਾ, ਕਿਉਂਕਿ ਹੁੰਦਾ ਹੀ ਨਹੀਂ। ਸੱਚਾਈ ਔਰ ਝੂਠ ਦਾ ਕੀ ਫਰਕ ਹੈ, ਜੇ ਤੁਸੀਂ ਮੈਨੂੰ ਅੱਜ ਪੁੱਛੋ ਵੀ ਮੈਂ ਇਸ ਵੇਲੇ ਕਿੱਥੇ ਹਾਂ, ਮੈਂ ਕਹੂੰ ਮੈਂ ਰੇਡੀਓ ਸਟੇਸ਼ਨ 'ਤੇ ਹਾਂ, ਜਦੋਂ ਵੀ ਪੁੱਛੋਗੇ ਵੀ ਇਸ ਵੇਲੇ ਕਿੱਥੇ ਸੀ, ਕਿਉਂਕਿ ਮੈਂ ਹੈਗਾ ਰੇਡੀਓ ਸਟੇਸ਼ਨ, ਮੈਂ ਆਂਸਰ ਵੀ ਸੇਮ ਹੋਊਗਾ। ਜੇ ਮੈਂ ਝੂਠ ਬੋਲਾਂ ਉਹ ਸ਼ੇਖੀ ਮਾਰਨੀ ਹੋ, ਮੈਂ ਕਿਹਾ ਮੈਂ ਤਾਂ ਜੀ ਪਾਲ ਮਾਰਟਰ ਨਾਲ ਬੈਠਾ ਸੀ, ਮੈਂ ਜਸਟਿਨ ਟਰੂਡੋ ਨਾਲ ਬੈਠਾ ਸੀ। ਮਹੀਨੇ ਕੁ ਬਾਅਦ ਪੁੱਛੋਗੇ ਤੁਸੀਂ ਉਦਣ ਕਿੱਥੇ ਬੈਠੇ ਸੀ, ਅੱਛਾ 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 ਉਦੋਂ ਤਾਂ ਮੈਂ ਪੈਟ੍ਰਿਕ ਬਰਾਊਨ ਨਾਲ ਬੈਠਾ। ਫੜਿਆ ਗਿਆ ਨਾ ਝੂਠ, ਕਿਉਂਕਿ ਝੂਠ ਹੈ, ਸੱਚਾਈ ਹਮੇਸ਼ਾ ਇੱਕੋ ਰਹਿੰਦੀ। ਇਹੀ ਜਿਹੜੇ ਸੰਤ ਮਹਾਤਮਾ ਪਹੁੰਚੇ ਹੋਏ ਹੁੰਦੇ ਨੇ, ਉਹ ਜੋ ਇੱਕ ਵਾਰੀ ਕਹਿ ਦਿੰਦੇ ਨੇ ਨਾ ਉਹੀ ਹੁੰਦੇ ਨੇ। ਇਹ ਨਹੀਂ ਹੈ ਵੀ ਸਮੇਂ ਦੇ ਮੁਤਾਬਕ ਐਸ ਦੇ ਨਾਲ ਜੋ ਮਰਜ਼ੀ ਕਹੀ ਚੱਲੋ। ਕਹਿੰਦੇ ਨੇ ਲੋਕ ਤਾਂ ਮੂਰਖ ਨੇ, ਜੋ ਮਰਜ਼ੀ ਕਹੀ ਚੱਲੋ ਲੋਕ ਫਿਰ ਵੀ ਖੁਸ਼ ਨੇ। ਕਹਿੰਦੇ ਉਹਦੇ ਜੁੱਤੀ ਮਾਰ ਜੋ, ਜੁੱਤੀ ਮਾਰ ਉਹਦੇ, ਕਹਿੰਦੇ ਇਹ ਤਾਂ ਵਧੀਆ ਹੋ ਗਈ ਗੱਲ। ਸੋ ਸੰਤ ਜੇ ਪੂਰਨ ਮਿਲ ਜਾਣ, ਉਹਨਾਂ ਦੇ ਜਿਹੜਾ ਸਾਨੂੰ ਭੇਜ ਦਿੰਦੇ ਨੇ ਉਹ ਭੇਜ ਦੇ ਉੱਤੇ ਸਾਨੂੰ ਅਮਲ ਕਰਨ ਦੀ ਲੋੜ ਹੈ। ਬੇਸਿਕਲੀ ਤਾਂ ਗੱਲ ਆਪਾਂ ਕਹਿੰਦੇ ਸੌ ਗਜ ਰੱਸਾ ਸਿਰੇ ਦੇ ਗੰਢ ਦੀ ਗੱਲ ਤੇ ਹੈ। ਜੇ ਨਾਮਦਾਨ ਲੈ ਲਿਆ, ਜੇ ਨਹੀਂ ਵੀ ਲਿਆ ਤਾਂ ਵੀ ਕੋਈ ਗੱਲ ਨਹੀਂ, ਤੁਸੀਂ ਅੱਖਾਂ ਮੀਚ ਕੇ ਬੈਠੋ, ਸਿੱਧੇ ਹੋ ਕੇ ਬੈਠੋ, ਚੌਂਕੜੀ ਮਾਰ ਕੇ ਬੈਠੋ, ਲੰਬੇ ਹੋ ਕੇ ਬੈਠੋ, ਬੇਸ਼ੱਕ ਧਿਆਨ ਬਾਹਰ ਜਾਂਦਾ ਜਾਈ ਆਵੇ। ਇੱਕ ਤਾਂ ਸਾਡੇ ਕੰਟਰੋਲ 'ਚ, ਮੈਂ ਬਾਹਰ ਨਹੀਂ ਨਿਕਲਣਾ, ਮੈਂ ਤਾਂ ਬੈਠਣਾ ਹੀ ਬੈਠਣਾ। ਜਦੋਂ ਬੈਠੋਗੇ ਹੌਲੀ ਹੌਲੀ ਧਿਆਨ ਲੱਗਣਾ ਸ਼ੁਰੂ ਹੋ ਜਾਵੇ, ਇਸ ਕੀ ਗੱਲ ਹੈ। ਅਤੇ ਨਾ ਹੀ ਕੋਈ ਕਿਸੇ ਨੂੰ ਸੁਣਾਵੋ ਵੀ ਤੂੰ ਤਾਂ ਕਰਦਾ ਨਹੀਂ, ਤੂੰ ਤਾਂ ਐਂ ਕਰਦਾ, ਤੇਰੇ ਪ੍ਰੈਕਟੀਕਲ। ਤੁਸੀਂ ਕਿਸੇ ਨੂੰ ਕਿਉਂ ਤੁਸੀਂ ਹਰਟ ਕਰਦੇ ਹੋ? ਤੁਸੀਂ ਆਪਣਾ ਕੰਮ ਕਰੋ। ਰੂਹਾਨੀਅਤ ਦੇ ਵਿੱਚ ਕਿਸੇ ਨੂੰ ਹਰਟ ਕਰਨੀ, ਵੀ ਸ਼ੁੱਡ ਨਾਟ ਬੀ ਜਜਮੈਂਟਲ। ਸਾਨੂੰ ਕਿਸੇ ਦੇ ਬਾਰੇ ਜੱਜ ਨਾ ਕਰੋ ਵੀ ਉਹ ਕੀ ਕਹਿੰਦਾ, ਕਿ ਆਪਣੀ ਜਜਮੈਂਟ ਕਰੋ, ਆਪਣੇ ਵਾਲੇ ਸੈਲਫ ਰਿਲਾਈਜ਼ ਕਰੋ। ਜਦੋਂ ਵੀ ਰਾਤ ਨੂੰ ਬੈਠੀਏ, ਸਵੇਰ ਨੂੰ ਬੈਠੀਏ, ਕਿ ਮੇਰੇ ਵਿੱਚ ਮੈਂ ਯਾਰ ਉਹਨੂੰ ਦੋ ਗਾਲਾਂ ਹੀ ਕੱਢਤੀਆਂ, ਮੈਂ ਯਾਰ ਉਹਨੂੰ ਉਹਦੀ ਬੇਇੱਜ਼ਤੀ ਵੀ ਕਰਤੀ, ਕਾਹਨੂੰ ਕਰਨ ਦੀ ਲੋੜ ਨਹੀਂ ਸੀ। ਜਦੋਂ ਇਸ ਤਰ੍ਹਾਂ ਦੇ ਪਸ਼ਚਾਤਾਪ ਕਰਦੇ ਹੋ, ਮਾਫ਼ੀ ਮੰਗ ਲੈਂਦੇ ਹੋ ਪਰਮਾਤਮਾ ਤੋਂ ਵੀ, ਅੱਗੇ ਤੋਂ ਵੀ, ਹੌਲੀ ਹੌਲੀ ਸਾਡੀਆਂ, ਮਤਲਬ ਇਹਦਾ ਨਹੀਂ ਕਹਿੰਦਾ ਇੱਕ ਦਿਨ 'ਚ ਹੀ ਠੀਕ ਹੋ ਜਾਓਗੇ, ਹੌਲੀ 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 ਤੁਹਾਡੇ 'ਚ ਚੇਂਜਿਜ਼ ਆਉਣਗੀਆਂ। ਜਦੋਂ ਆਪਾਂ ਕਹਿੰਦੇ ਯਾਰ ਆਹ ਬੰਦਾ ਹੁਣ ਸੰਤ ਬਣਿਆ ਫਿਰਦਾ, ਅੱਗੇ ਤਾਂ ਸਮੋਸੇ ਚੱਕ ਕੇ ਖਾ ਜਾਂਦਾ ਸੀ, ਅੱਗੇ ਤਾਂ ਕੁੜੀਆਂ ਦੇ ਮਗਰ ਭੱਜਿਆ ਫਿਰਦਾ, ਅੱਗੇ ਤਾਂ ਆਇਆ, ਉਹ ਠੀਕ ਹੈ ਉਮਰ ਸੀਗੀ, ਪਰ ਹੁਣ ਜੇ ਚੇਂਜ ਹੌਲੀ ਹੌਲੀ ਹੋ ਰਿਹਾ, ਪਸ਼ਚਾਤਾਪ ਕਰਦੇ, ਜਿਵੇਂ ਜੀਸਸ ਕ੍ਰਾਈਸਟ ਨੇ ਕਿਹਾ ਸੀ ਰਿਪੈਂਟ, ਕਿੰਗਡਮ ਆਫ ਗੋਡ ਇਜ਼ ਵਿਦ ਇਨ ਯੂ। ਪਸ਼ਚਾਤਾਪ ਕਰੋ, ਜੋ ਪਾਸ਼ਚਾਤਾਪ ਕਰਦੇ ਹੋ ਫਿਰ ਪਰਮਾਤਮਾ ਤੁਹਾਡਾ ਮਿਲਾਪ ਵੀ ਹੋਜੂ। ਸੋ ਪਲਟੂ ਸਾਹਿਬ ਦੀਆਂ ਇਹੀ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ। ਸੋ ਨੈਕਸਟ ਵੀਕ, ਹੁਣ ਦੋ ਤਿੰਨ ਵੀਕ ਮੈਂ ਮੌਕੇ 'ਤੇ ਦੇਖੂੰਗਾ, ਕਿਉਂਕਿ ਮੈਂ ਲਿਟਲ ਬਿਜ਼ੀ ਹਾਂ। ਬਿਜ਼ੀ ਇਸ ਕਰਕੇ ਵੀ ਯਾਰ ਸਾਡਾ ਐਨਕਾਂ ਦੀ ਦੁਕਾਨ ਹੈ, ਬੀ ਐਨ ਸੀ ਵੀਜ਼ਨ ਸੈਂਟਰ, ਐਨਕਾਂ ਦੀ ਦੁਕਾਨ ਕਹਿ ਲਓ, ਚਸ਼ਮਿਆਂ ਦੀ ਦੁਕਾਨ ਕਹਿ ਲਓ, ਉਹ ਹੁਣ ਅਸੀਂ ਇਸ ਮਹੀਨੇ ਮਾਰਚ ਦੇ ਵਿੱਚ ਬੰਦ ਕਰਨ ਜਾ ਰਹੇ ਹਾਂ ਪਰਮਾਨੈਂਟ। ਅਤੇ ਉਹਦੇ ਵਿੱਚ ਜਿੰਨੀਆਂ ਵੀ ਐਨਕਾਂ ਪਈਆਂ ਨੇ, ਚਾਹੇ ਉਹ ਬ੍ਰੈਂਡਡ ਨੇ ਚਾਹੇ ਉਹ ਨੋਨ ਬ੍ਰੈਂਡਡ ਨੇ, ਰੇਵਨ ਵੀ ਪਈ ਹੈ, ਗੁੱਚੀ ਪਈ ਹੈ, ਪ੍ਰਾੜਾ ਪਈ ਹੈ, ਮਾਈਕਲ ਕੋਰ ਪਈ ਹੈ, ਸ਼ੈਨੈਲ ਪਈ ਹੈ, ਜਿੰਨੀਆਂ ਪਈਆਂ ਵਿਕਦੀਆਂ ਵੀ ਧੜਾ ਧੜ ਨੇ, ਐਸੇ ਤਾਂ ਨਹੀਂ ਆਈ ਫਰੇਮ ਪਏ ਨੇ, ਉਹ ਸਾਰੇ ਕੋਸਟ ਤੋਂ ਲੈਸ ਦੈਨ ਕੋਸਟ, ਜਿਹੜੇ ਤੁਹਾਨੂੰ 400-500-600 ਦੇ ਮਿਲਣਗੇ ਉਹ ਸਾਡੇ ਕੋਲੋਂ 150-125-200 ਤੱਕ, 600-700-800 ਤੱਕ ਮਿਲ ਜਾਣ, ਜਿਹੜੇ ਵੀ ਨੇ ਉਹ ਅਸੀਂ ਖਤਮ ਕਰਨੇ ਨੇ। ਅਤੇ ਇਸੇ ਤਰ੍ਹਾਂ ਜਿਹੜੇ ਜਿੰਨੇ ਵੀ ਨੋਨ ਬ੍ਰੈਂਡਡ ਫਰੇਮ ਪਏ ਨੇ, ਕੋਈ 40 ਦਾ, ਕੋਈ 50 ਦਾ, ਕੋਈ 60 ਦਾ, ਉਹ ਤੁਸੀਂ ਲੈ ਸਕਦੇ ਹੋ। ਇਹ ਨਹੀਂ ਉਹ ਘਟੀਆਂ ਨੇ, ਮਹਿੰਗੇ ਨੇ, ਕਿਉਂਕਿ ਹੁਣ ਖਤਮ ਕਰਨੇ ਸਾਰਾ। ਅਸੀਂ ਕੋਸ਼ਿਸ਼ ਕਰਾਂਗੇ ਮਾਰਚ ਦੇ ਅਖੀਰਲੇ ਵੀਕ ਮੌਪ ਲਵਾ ਕੇ ਖਾਲੀ ਕਰ ਦੇਣਾ, ਗੱਲ ਖਤਮ। ਜਿੰਨਾ ਸਮਾਨ ਪਿਆ ਵੇਚਣਾ ਹੀ ਵੇਚਣਾ, ਨੋ ਮੈਟਰ ਵਟ। ਜੇ ਤੁਸੀਂ ਫਾਇਦਾ ਲੈਣਾ ਤਾਂ ਤੁਸੀਂ ਆ ਸਕਦੇ ਹੋ। ਹਾਂਜੀ, ਐਨਕਾਂ ਲੈਣੀ ਹੈ, ਆਈ ਫਰੇਮ ਲੈਣੇ ਨੇ, ਅਤੇ ਨਾਲ ਹੀ ਬੱਚਿਆਂ ਦੀ ਜਿਹੜੀਆਂ ਸਨਗਲਾਸਿਸ ਨੇ, ਮੇਰੇ ਖਿਆਲ 'ਚ ਉਹ ਥੋੜ੍ਹੀਆਂ ਰਹਿ ਗਈਆਂ, ਉਹ ਅਸੀਂ ਫ੍ਰੀ ਦੇ ਰਹੇ ਹਾਂ ਬੱਚਿਆਂ ਨੂੰ, ਕਿਉਂਕਿ ਬੱਚੇ ਮੰਨ ਕੇ ਸੱਚੇ। ਹਾਂਜੀ, ਬੱਚਿਆਂ ਨੇ ਯਾਦ ਕਰਨਾ, ਸਾਡੀ ਤਾਂ ਹੁਣ ਧਰਤੀ ਛੱਡਣ ਦਾ ਟਾਈਮ ਆ ਗਿਆ, ਹੁਣ ਬੱਚਿਆਂ ਨੇ ਰਾਜ ਕਰਨਾ। ਬੱਚਿਆਂ ਨੂੰ ਪਿਆਰ ਮੈਂ ਵੈਸੇ ਹੀ ਕਰਦਾ, ਬੱਚਿਆਂ ਨੂੰ ਸਨਗਲਾਸੀ ਜਿਹੜਾ ਵੀ ਆਉਂਦਾ ਬੱਚਾ ਸਮਾਈਲ ਦਿੰਦਾ, ਉਹਨੂੰ ਦੇ ਦੀ ਹੈ। ਇਸੇ ਤਰ੍ਹਾਂ ਸਾਡੇ ਕੋਲ ਡਰਾਈ ਆਈ ਡਰੋਪਸ ਪਏ ਨੇ, ਮੈਨੂੰ ਹੁਣ ਪਤਾ ਨਹੀਂ ਜੇ ਕੋਈ ਡੇਟ ਐਕਸਪਾਇਰ ਹੋ ਗਈ ਤਾਂ ਸਿੱਟ ਦਾਂਗੇ ਅਸੀਂ, ਹਾਲੇ ਪਏ ਬਹੁਤ ਨੇ, ਕੱਲ੍ਹ ਨੂੰ ਚੈੱਕ ਕਰਾਂਗੇ ਜੇ ਟਾਈਮ ਮਿਲਿਆ, ਉਹ ਵੀ ਅਸੀਂ ਦੇ ਦਿੰਦੇ ਹਾਂ ਕਸਟਮਰ ਨੂੰ, ਕੀ ਪਤਾ ਕੁਛ ਨਹੀਂ ਫਰਕ ਪੈਣ ਲੱਗਿਆ। ਹਾਂਜੀ, ਇਸ ਤਰ੍ਹਾਂ ਤੁਸੀਂ ਜੋ ਕੁਛ ਵੀ ਆਉਣਾ ਹੈ, ਸਨਗਲਾਸੀ ਲੈਣੀ ਕੋਈ ਲੈਣੀ ਹੈ, ਅਤੇ ਤੁਸੀਂ ਆ ਸਕਦੇ ਹੋ। ਸਮਾਂ ਸਾਡਾ 12 ਤੋਂ ਲੈ ਕੇ 5 ਵਜੇ ਤੱਕ ਹੁੰਦਾ ਹੈ। ਅੱਗੇ ਅਸੀਂ ਫਰਾਈਡੇ ਨੂੰ ਬੰਦ ਕਰਦੇ ਹੁੰਦੇ ਸੀ, ਸ਼ੁੱਕਰਵਾਰ ਨੂੰ, ਪਿਛਲੇ 4 ਸਾਲਾਂ ਤੋਂ। ਹੁਣ ਕਿਉਂਕਿ ਬੰਦ ਕਰਨੀ ਹੈ, ਤੁਸੀਂ ਯਕੀਨ ਕਰੋ, ਪਹਿਲੀ ਵਾਰ ਆ ਪਰਸੋਂ ਖੋਲ੍ਹੀ ਸੀਗੀ ਫਰਾਈਡੇ ਨੂੰ, ਅਸੀਂ 12 ਵਜੇ ਖੁੱਲ੍ਹੀ ਅਤੇ ਰਾਤ ਦੇ 8 ਵਜੇ ਗਏ ਹਾਂ। ਸਾਡੇ ਜਿਹੜਾ ਗੋਡੇ ਸੀ ਨਾ, ਮੇਰੇ ਭੂਆ ਕਰਦੇ ਸੀ, ਸਮਝ ਲਓ ਬਹੁਤ ਬੁਰਾ ਹਾਲ ਸੀਗਾ, ਇੰਨਾ ਧੱਕਾ ਪੈ ਰਿਹਾ ਕੱਲ੍ਹ ਵੀ ਅਤੇ ਅੱਜ ਵੀ। ਸੋ ਕਿਉਂਕਿ ਪੈਸੇ ਬਹੁਤ ਵੱਧ ਰਹੇ ਜਦੋਂ ਬੰਦ ਹੁੰਦਾ, ਤਾਂ ਫਿਰ ਇਸੇ ਤਰ੍ਹਾਂ ਹੀ ਫਾਇਦਾ ਹੁੰਦਾ। ਮੈਨੂੰ ਯਾਦ ਹੈ ਜਦੋਂ ਮੈਂ ਅਮੈਰੀਕਾ ਡਾਕਟਰ ਅੰਕੁਸ਼ ਦੇ ਨਾਲ ਗਿਆ ਸੀ ਰੈਜੀਡੈਂਸੀ ਦੇ ਵਿੱਚ, ਉੱਥੇ ਇੱਕ ਜੈਸੀ ਪੈਨੀ ਸਟੋਰ ਬੰਦ ਹੋ ਰਿਹਾ ਸੀ, ਕੋਟ ਦਾ ਸਾਡੇ ਹੋਟਲ ਦੇ ਨੀਚੇ ਸੀ। ਮੈਂ $5-6 ਦੇ ਕੋਟ ਲਿਆ, ਮੈਂ ਹੁਣ ਤੱਕ ਪਾਉਣਾ, ਜਿਹੜੇ ਕਿ 3-3, 4-4 ਵਾਲੇ ਸੀ। ਜਦੋਂ ਬੰਦ ਹੁੰਦਾ ਇਸੇ ਤਰ੍ਹਾਂ ਹੀ ਹੈ। ਜੇ ਤੁਸੀਂ ਫਾਇਦਾ ਲੈਣਾ, ਜਿਹੜੇ ਕਹਿੰਦੇ ਨੇ ਚਲੋ ਫਿਰ ਚੱਲਾਂਗੇ, ਚਲੋ ਉਹ ਤਾਂ ਉਹਨਾਂ ਦੀ ਆਦਤ, ਅਤੇ ਜਿਹੜੇ ਬੰਦੇ ਆ ਜਾਣਗੇ ਫਾਇਦਾ ਲੈਣਗੇ, ਲੈਂਜ ਲਓ, ਬੱਚਿਆਂ ਦੇ ਲਓ, ਕੁਛ ਲਓ, ਫਰੇਮ ਲੈ ਕੇ ਰੱਖ ਲਓ, ਬਾਅਦ 200-200 ਲਾਓਗੇ, ਹੁਣ ਤੁਹਾਨੂੰ 20-25 ਦੇ ਮਿਲ ਜਾਣਗੇ, $20 ਦੇ ਮਿਲ ਜਾਣਗੇ ਬੱਚਿਆਂ ਦੇ ਫਰੇਮ, ਬੱਚੇ ਤਾਂ ਤੋੜਦੇ ਹੀ ਨੇ, ਉਹ ਆ ਕੇ ਫਾਇਦਾ ਉਠਾਓ। ਅਸੀਂ 12 ਤੋਂ ਲੈ ਕੇ 5 ਵਜੇ ਤੱਕ ਖੋਲ੍ਹਦੇ ਹਾਂ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਐਂਡ ਫਰਾਈਡੇ। ਖੋਲਦੇ ਹਾਂ ਸੈਚਰਡੇ ਸੰਡੇ 11 ਤੋਂ 2 ਤੱਕ ਅਸੀਂ ਹੁਣ ਪਹਿਲਾਂ ਵੀ ਆ ਜਾਂਦੇ ਅੱਧਾ ਪੌਣਾ ਘੰਟਾ ਅਤੇ ਜਾਂਦੇ ਤਾਂ ਅਸੀਂ ਮਰਜ਼ੀ ਨਾਲ ਹਾਂ ਮਰਜ਼ੀ ਨਾਲ ਜਦੋਂ ਗਾਹਕ ਚਲੇ ਜਾਂਦੇ ਨੇ ਕਸਟਮਰ ਚਲੇ ਜਾਂਦੇ ਅਸੀਂ ਚਲੇ ਜਾਂਦੇ ਹਾਂ ਅੱਜ ਅਸੀਂ ਦੇਖ ਲਓ ਵੀ 2 ਵਜੇ ਬੰਦ ਖਤਮ ਕਰਨਾ ਸੀ ਮੈਂ ਸਿੱਧਾ ਹੀ ਉੱਥੋਂ ਆਇਆ 3:40 25 'ਤੇ ਚੱਲੇ ਹਾਂ ਸੋ ਹਾਲੇ ਵੀ ਉੱਥੇ ਸੀਗੇ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਰੇਡੀਓ ਸ਼ੋਅ ਕਰਨਾ ਸੋ ਇਹ ਪ੍ਰੋਗਰਾਮ ਆਪਾਂ ਕਿੱਥੇ ਆ ਸਾਡਾ ਐਨਕਾਂ ਦੀ ਦੁਕਾਨ BNC ਬਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ ਹੈ ਫੋਨ ਨੰਬਰ ਹੈਗਾ 905-793-5866 ਸਿੱਧੀ ਗੱਲ ਬਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ ਆ ਜਾਓ ਬਰੈਮਟਨ 'ਚ ਉੱਥੇ ਗੈਸ ਸਟੇਸ਼ਨ ਹੈ Circle 7 ਦਾ ਉੱਥੇ ਮੈਨੂੰ ਤੁਸੀਂ ਫੋਨ ਕਰ ਲਿਓ 905-793-5866 ਸੋ ਹੁਣ ਆਪਾਂ ਲਾਸਟ ਗਾਣਾ ਸੁਣਦੇ ਹਾਂ ਅਤੇ ਮੈਨੂੰ ਤਾਂ ਤੁਸੀਂ ਆ ਗਿਆ ਨੈਕਸਟ ਵੀਕ ਜੇ ਜਿਉਂਦੇ ਰਹੇ ਜ਼ਰੂਰ ਮਿਲਾਂਗੇ ਹਾਂਜੀ ਸੋ ਟਿਲ ਦੈਨ ਸਤਿ ਸ਼੍ਰੀ ਅਕਾਲ ਸੁਣੋ ਲਾਸਟ ਸੌਂਗ
ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤੁ ਵੱਡਾ ਅਤੁਲ ਨ ਤੁਲਿਆ ਜਾਏ ਅਗਮ ਅਗੋਚਰ ਅਤੁ ਵੱਡਾ ਅਤੁਲ ਨ ਤੁਲਿਆ ਜਾਏ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨ ਪਾਇਆ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨ ਪਾਇਆ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲੈ ਆ ਜਾਏ
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Shahji Rexdale hunde pe leni ho sonata elantra ya phir 297 pe jaldi se Shah Ahmed ko abhi phone mila lo re kyunki Shahji ab Rexdale hunde pe
کاروں کے جادوگر شاہ احمد اب ریکس ڈیل ہنڈے پر ہیں اور شاہ جی سے بہتر پرائز اور سروس آپ کو کہیں نہیں ملے گی کال کرو 416-817-2720
کیونکہ شاہ جی ریکس ڈیل ہنڈے پہ
دوستوں اور پڑوسیوں سے ملنا پارٹی کرنا شادی میں جانا ان سبھی کاموں سے کوئی نقصان تو نہیں ہے لیکن اونٹیریو میں کووڈ 19 پھیلانے میں ان کا اچھا خاصا یوگدان ہے سامودائک استر پر پھیلنے سے زیادہ لوگ بیمار ہو رہے ہیں ہمارے اسپتالوں پر بوجھ بڑھنے کی آشنکا ہے اور ہم پر بھی خطرہ منڈرا رہا ہے ٹیکے سے ہم سرکشت رہیں گے لیکن جب تک ٹیکہ سبھی کو ملے گا تب تک ہمیں سواستھ صلاح اور نردیشوں کو ماننا چاہیے یعنی گھریلو سامان خریدنے جیسے ضروری کام نہ ہوں تو باہر نہ جائیں گھر پر رہیں सुरक्षित रहें जिंदगियां बचाएं ऑन्टेरियो सरकार द्वारा जनहित में जारी
CIBC ग्लोबल मनी ट्रांसफर के साथ अपने परिवार को ज्यादा से ज्यादा खुशियां दें CIBC ग्लोबल मनी ट्रांसफर की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे आज ही CIBC.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50 शर्तें और CIBC फॉरेन एक्सचेंज रेट्स लागू
डाइवोर्स या कस्टडी की लड़ाई जिंदगी की सब तो औखी लड़ाई होती है क्योंकि तुसी उस शख्स ना लड़ रहे होंगे हो जिस ना थोड़ा घर परिवार ते थोड़े बच्चे सांझे ने उस वक्त कई सवाल उठते ने कि प्रॉपर्टी किस को जाएगी कस्टडी किस नु मिलेगी ते जिंदगी की सब तो प्यारी दौलत बच्चे किस को रहेंगे
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।